ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜਿਹੜੇ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਲਕ ਜੰਝੂ ਰਾਖਾ ਪ੍ਰਭਤਾਕਾ ਕਿਨੋ ਬੜੋ ਕੱਲੂ ਮੈਂ ਸੱਕ ਤਿਲਕ ਤੇ ਜੰਝੂ ਦੇ ਰਾਖੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਗੁਰਸ਼ਬਦਾ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਗੁਰੂ ਕਲਗੀਧਰ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੀਰਤਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਦੀਵਾਨ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਆਪਣੇ ਨਾਲ ਸਾਰੀਆਂ ਫੌਜਾਂ ਨੂੰ ਲੈ ਕੇ ਸ੍ਰੀਨਗਰ ਤੋਂ ਵਾਪਸ ਸ੍ਰੀ ਪਾਉਂਟਾ ਸਾਹਿਬ ਆਏ ਹਨ। ਕਲਗੀਧਰ ਜੀ ਨੇ ਉਥੋਂ ਦੀ ਸਾਰੀ ਵਿਥਿਆ ਪੁੱਛੀ ਹੈ। ਉਥੇ ਜੋ ਕੁਝ ਹੋਇਆ ਹੈ ਬੀਤਿਆ ਹੈ, ਜਿਵੇਂ ਪਹਾੜੀਆਂ ਨੇ ਹਮਲਾ ਕੀਤਾ ਸੀ, ਰਸਤਾ ਰੋਕਿਆ ਸੀ, ਉਹ ਸਾਰਾ ਪ੍ਰਸੰਗ ਮਹਾਰਾਜ ਜੀ ਨੂੰ ਦੱਸਿਆ ਔਰ ਇਹ ਵੀ ਦੱਸਿਆ ਕਿ ਰਾਜਾ ਫਤਿਹ ਸ਼ਾਹ ਨੇ ਮਹਾਰਾਜ ਤੁਹਾਡੇ ਨਾਲ ਲੜਨ ਵਾਸਤੇ ਤਿਆਰੀਆਂ ਕਰ ਲਈਆਂ ਨੇ, ਫੌਜਾਂ ਤਿਆਰ ਕਰ ਲਈਆਂ ਨੇ, ਬਾਕੀ ਦੇ ਜਿਹੜੇ ਪਹਾੜੀ ਰਾਜੇ ਨੇ ਉਹ ਵੀ ਉਹਦੀ ਮਦਦ ਕਰਨਗੇ। ਰਾਜੇ ਭੀਮ ਚੰਦ ਨੇ ਫਤਿਹ ਸ਼ਾਹ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਜੇ ਤੂੰ ਗੁਰੂ ਨਾਲ ਲੜੇਗਾ ਤਾਂ ਤੇਰੀ ਲੜਕੀ ਦਾ ਡੋਲਾ ਲੈ ਕੇ ਜਾਵਾਂਗਾ, ਨਹੀਂ ਤਾਂ ਤੇਰੀ ਲੜਕੀ ਦਾ ਡੋਲਾ ਇੱਥੇ ਹੀ ਛੱਡ ਜਾਵਾਂਗਾ। ਤੋ ਮਹਾਰਾਜ ਸਮਝ ਲਓ ਕਿ ਹੁਣ ਫਤਿਹ ਸ਼ਾਹ ਫੌਜ ਲੈ ਕੇ ਆਇਆ ਜਾਣ। ਤੋ ਕਲਗੀਧਰ ਜੀ ਦਾ ਵੀ ਵੀਰ ਰਸ ਫਰਕਿਆ, ਮਾਨੋ ਵੀਰ ਰਸ ਦੀ ਮੂਰਤ ਬਣ ਗਏ ਸਤਿਗੁਰੂ ਜੀ। ਆਉਣ ਦਿਓ ਇਹਨਾਂ ਪਹਾੜੀਆਂ ਨੂੰ, ਸਾਡੇ ਵੀ ਤਰਕਸ਼ ਵਿਚੋਂ ਤੀਰ ਉਛਲ ਰਹੇ ਨੇ ਇਹਨਾਂ ਦੀਆਂ ਛਾਤੀਆਂ ਚੋਂ ਚੀਰ ਕੇ ਪਾਰ ਜਾਣ ਵਾਸਤੇ। ਮਹਾਰਾਜ ਜੀ ਨੇ ਹੁਕਮ ਕੀਤਾ, ਸਾਰੇ ਸੂਰਮੇ ਤਿਆਰ ਬਰ ਤਿਆਰ ਹੋ ਜਾਓ, ਸ਼ਸਤਰ ਸਭ ਚ ਵੰਡ ਦਿਓ, ਤੀਰ ਕਢਾ ਲਓ, ਗੋਲੀ ਸਿੱਕਾ ਜੇ ਲੋੜ ਹੈ ਤਾਂ ਹੋਰ ਬਣਵਾਓ ਤੇ ਸਭ ਦੇ ਵਿਚ ਵਰਤਾ ਦਿੱਤਾ ਜਾਏ। ਪਰ ਭਾਈ ਦਇਆ ਰਾਮ ਜੀ ਕਹਿਣ ਲੱਗੇ, ਮਹਾਰਾਜ ਦੁਸ਼ਮਣ ਆਵੇਗਾ ਚੜ ਕੇ, ਆਪਾਂ ਪਾਉਂਟਾ ਸਾਹਿਬ ਨਗਰ ਦੇ ਵਿਚ ਹੋਵਾਂਗੇ, ਇੱਥੇ ਆਪਣੇ ਕੋਲ ਨੇੜੇ ਕੋਈ ਮੈਦਾਨ ਨਹੀਂ ਜਿੱਥੇ ਉਹਨਾਂ ਨਾਲ ਲੜ ਸਕੀਏ, ਲੜਨ ਵਾਸਤੇ ਖੁੱਲਾ ਮੈਦਾਨ ਚਾਹੀਦਾ, ਇੱਥੇ ਨਗਰ ਵਿਚ ਆਪਾਂ ਲੜਾਂਗੇ ਤੇ ਆਪਣਾ ਨੁਕਸਾਨ ਵੀ ਹੋਵੇਗਾ। ਖਾਲਸਾ ਜੀ, ਗੁਰੂ ਸਾਹਿਬ ਦੇ ਘਰ ਦੀ ਨੀਤੀ ਰਹੀ, ਛੇਵੇਂ ਪਾਤਸ਼ਾਹ ਨੇ ਵੀ ਜਦੋਂ ਜੰਗ ਲੜਿਆ ਤੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਆ ਕੇ ਲੜਿਆ। ਤੋ ਮਹਾਰਾਜ ਜੀ ਨੂੰ ਵੀ ਭਾਈ ਦਇਆ ਰਾਮ ਜੀ ਕਹਿ ਰਹੇ, ਮਹਾਰਾਜ ਆਪਾਂ ਵੀ ਕੋਈ ਹੋਰ ਜਗ੍ਹਾ ਨਿਯੁਕਤ ਕਰੀਏ। ਤੋ ਮਾਮਾ ਕਿਰਪਾਲ ਚੰਦ ਜੀ ਨੇ ਦੱਸਿਆ, ਮਹਾਰਾਜ ਇੱਥੋਂ 6 ਕੋਹ ਦੀ ਵਾਟ ਤੇ ਇੱਕ ਰਾਜਪੁਰਾ ਨਗਰ ਹੈ, ਉਹਦੇ ਨੇੜੇ ਇੱਕ ਭੰਗਾਣੀ ਦਾ ਮੈਦਾਨ ਹੈ, ਖੁੱਲਾ ਮੈਦਾਨ, ਉਧਰੋਂ ਹੀ ਦੁਸ਼ਮਣਾਂ ਨੇ ਆਉਣਾ, ਆਪਾਂ ਅੱਗੇ ਚੱਲ ਕੇ ਉੱਥੇ ਹੀ ਰਣਥੰਭ ਗੱਡ ਕੇ ਉਹਨਾਂ ਦਾ ਮੁਕਾਬਲਾ ਕਰੀਏ। ਭੰਗਾਣੀ ਦੇ ਮੈਦਾਨ ਦੀ ਖਾਸੀਅਤ ਇਹ ਹੈ ਕਿ ਇੱਕ ਪਾਸੇ ਗਿਰੀ ਨਾਮਕ ਨਦੀ ਵਗਦੀ ਹੈ, ਦੂਜੇ ਪਾਸੇ ਜਮੁਨਾ ਵਗਦੀ ਹੈ। ਤੋ ਮਹਾਰਾਜ ਵਿਚਕਾਰ ਉਹ ਬੜਾ ਵੱਡਾ ਮੈਦਾਨ ਹੈ ਭੰਗਾਣੀ ਦਾ, ਤੇ ਉਹ ਮੈਦਾਨ ਭੰਗਾਣੀ ਦਾ ਆਪਾਂ ਲੜਨ ਵਾਸਤੇ ਮੁਕਰਰ ਕਰੀਏ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਮਾਮਾ ਕਿਰਪਾਲ ਚੰਦ ਜੀ ਦੇ ਬਚਨ ਸੁਣੇ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਮਾ ਕਿਰਪਾਲ ਚੰਦ ਜੀ ਦੇ ਇਹਨਾਂ ਬਚਨਾਂ ਨੂੰ ਸਲਾਹਿਆ ਹੈ, ਆਓ ਸਰਵਣ ਕਰੀਏ ਕਿਵੇਂ ਉਧਰੋਂ ਰਾਜਾ ਫਤਿਹ ਸ਼ਾਹ ਚੜਾਈ ਕਰਕੇ ਆ ਰਿਹਾ, ਇਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਾਰੀ ਫੌਜ ਦੀ ਤਿਆਰੀ ਕਰਵਾ ਰਹੇ ਨੇ ਦੁਸ਼ਮਣ ਦੇ ਹੱਲੇ ਨੂੰ ਰੋਕਣ ਵਾਸਤੇ, ਸਾਰੀ ਵਿਉਂਤਬੰਦੀ ਬਣਾ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੁਨ ਕਿਰਪਾਲ ਕੀ ਮਾਤ ਕੋ, ਹੇ ਸਤਿਗੁਰ ਕਿਰਪਾਲ।
ਮਾਮਾ ਕਿਰਪਾਲ ਚੰਦ ਜੀ ਦੇ ਬਚਨ ਕਿਰਪਾਲੂ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਸੁਣਿਆ। ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਕਿਹਾ ਮਹਾਰਾਜ ਭੰਗਾਣੀ ਦਾ ਮੈਦਾਨ ਬੜਾ ਵਧੀਆ ਰਹੇਗਾ ਲੜਨ ਵਾਸਤੇ, ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਖੁੱਲਾ ਮੈਦਾਨ ਹੈ, ਉੱਥੇ ਆਪਾਂ ਲੜ ਸਕਦੇ ਹਾਂ, ਭੰਗਾਣੀ ਦੀ ਉੱਚੀ ਚੋਟੀ ਹੈ ਨਾਲ, ਉਥੋਂ ਆਪਾਂ ਦੁਸ਼ਮਣਾਂ ਤੇ ਹਮਲਾ ਬੋਲ ਸਕਦੇ, ਹਮਲਾ ਕਰ ਸਕਦੇ ਹਾਂ, ਰੋਕ ਸਕਦੇ। ਤੋ ਜਦੋਂ ਮਾਮਾ ਕਿਰਪਾਲ ਚੰਦ ਜੀ ਦੇ ਬਚਨ ਕਿਰਪਾਲੂ ਸਤਿਗੁਰੂ ਜੀ ਨੇ ਸੁਣੇ ਹਨ,
ਮਨ ਮਾਨੀ ਨੀ ਕੇ ਲਕੇ ਮਸਲਤ ਠਾਣੇ ਅਟਾਲ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਬਚਨ ਇਨ੍ਹਾਂ ਦੇ ਮਨ ਵਿਚ ਮੰਨ ਲਏ ਹਨ, ਔਰ ਮਹਾਰਾਜ ਜੀ ਨੇ ਆਖਿਆ ਇਹੀ ਸਲਾਹ ਅਟਲ ਹੈ, ਇਸੇ ਤਰ੍ਹਾਂ ਹੀ ਹੋਵੇਗਾ। ਭੰਗਾਣੀ ਦਾ ਜਿਹੜਾ ਜੰਗ ਦਾ ਮੈਦਾਨ ਹੈ ਉਹ ਮੁਕਰਰ ਕੀਤਾ ਜਾਏਗਾ ਜੰਗ ਵਾਸਤੇ, ਭੰਗਾਣੀ ਦੇ ਮੈਦਾਨ ਵਿਚ ਹੀ ਜਾ ਕੇ ਰਣ ਥੰਭ ਗੱਡਿਆ ਜਾਏਗਾ।
ਚੌਪਈ ਨੰਦ ਚੰਦ ਪਿਖ ਗੁਰਮੁਖਰੇ,
ਦੀਵਾਨ ਭਾਈ ਨੰਦ ਚੰਦ ਜੀ ਲਾਗੇ ਬੈਠੇ ਸਨ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਖ ਵੱਲ ਵੇਖ ਰਹੇ ਹਨ।
ਬੋਲਿਓ ਬੋਲ ਜੁਗਮ ਕਰ ਜੋਰੇ,
ਹੱਥ ਜੋੜ ਕੇ ਭਾਈ ਨੰਦ ਚੰਦ ਜੀ ਬੋਲੇ ਕਲਗੀਧਰ ਜੀ ਨੂੰ ਕਹਿਣ ਲੱਗੇ,
ਮਹਾਰਾਜ ਸਿੱਖ ਰਾਵਰ ਕੇਰਾ ਹਨ ਸੁਦਾਗਰ ਧਨੀ ਬਡੇਰਾ।
ਭਾਈ ਨੰਦ ਚੰਦ ਜੀ ਨੇ ਉਹ ਵੀ ਬਚਨ ਦੱਸਿਆ ਜਿਹੜੇ 100 ਘੋੜੇ ਲੈ ਕੇ ਆਇਆ ਸੀ ਨਾ ਸੁਦਾਗਰ ਪਿੱਛੇ, ਆਪ ਜੀ ਨੇ ਕਥਾ ਸੁਣੀ ਹੈ ਕਿ ਉਹ 100 ਘੋੜੇ ਲੈ ਕੇ ਉਥੇ ਸ੍ਰੀ ਨਗਰ ਭਾਈ ਨੰਦ ਚੰਦ ਜੀ ਹੋਣਾ ਨੂੰ ਮਿਲਿਆ ਸੀ, ਉਹ ਬਚਨ ਵੀ ਭਾਈ ਨੰਦ ਚੰਦ ਜੀ ਦੱਸਣ ਲੱਗੇ ਨੇ ਕਲਗੀਧਰ ਜੀ ਨੂੰ। ਹੱਥ ਜੋੜ ਕੇ ਕਹਿੰਦੇ ਮਹਾਰਾਜ ਆਪ ਜੀ ਦਾ ਇੱਕ ਪਿਆਰਾ ਸਿੱਖ ਹੈ, ਆਪ ਜੀ ਦੇ ਘਰ ਦਾ ਇੱਕ ਸਿੱਖ ਹੈ ਜਿਹੜਾ ਘੋੜਿਆਂ ਦਾ ਸੌਦਾਗਰ ਹੈ ਔਰ ਬੜਾ ਧਨੀ ਹੈ, ਵਪਾਰੀ ਹੈ।
ਲੇਕਰ ਗਮਨਿਓ ਦਰਬ ਵਿਸ਼ੇ ਚੰਗ,
ਮਹਾਰਾਜ ਉਹ ਜਿਹੜਾ ਸੌਦਾਗਰ ਸਿੱਖ ਹੈ ਉਹ ਬਹੁਤ ਸਾਰੇ ਦਸਵੰਧ ਦੇ ਪੈਸੇ ਲੈ ਕੇ ਘੋੜੇ ਖਰੀਦਣ ਵਾਸਤੇ ਦੂਰ ਦੇਸ਼ ਵਿਚ ਗਿਆ ਸੀ,
ਕਸ਼ਮੀਰ ਆਦਪੁਰ ਦੇ ਚੰਗ,
ਮਹਾਰਾਜ ਕਸ਼ਮੀਰ ਤੇ ਕਸ਼ਮੀਰ ਦੇ ਇਲਾਕੇ ਦੇ ਵਿਚ ਹੋਰ ਵੀ ਜਿਹੜੇ ਨੇੜੇ ਤੇੜੇ ਨਗਰ ਸਨ, ਸ਼ਹਿਰ ਸਨ, ਉਨ੍ਹਾਂ ਸ਼ਹਿਰਾਂ ਵਿਚ ਨਗਰਾਂ ਵਿਚ ਕਸ਼ਮੀਰ ਦੇ ਵਿਚ ਜਾ ਕੇ ਉਸ ਸਿੱਖ ਨੇ ਬਹੁਤ ਜ਼ਿਆਦਾ ਘੋੜਿਆਂ ਦੀ ਭਾਲ ਕੀਤੀ,
ਬੀਨ ਬੀਨ ਬੋਤਲ ਤੇ ਲੀਨਾ,
ਔਰ ਕਈ ਥਾਵਾਂ ਤੋਂ ਉਹਨੇ ਵਧੀਆ ਵਧੀਆ ਘੋੜੇ ਚੁਣੇ, ਜਿੱਥੋਂ ਜਿੱਥੋਂ ਵੀ ਜਿਹੜੇ ਨਗਰ ਗ੍ਰਾਮ ਪਿੰਡ ਚੋਂ ਕੋਈ ਚੰਗਾ ਘੋੜਾ ਮਿਲਦਾ ਸੀ, ਮਹਾਰਾਜ ਉਹ ਸੌਦਾਗਰ ਨੇ ਪੈਸੇ ਦੇ ਕੇ ਉਸ ਘੋੜੇ ਨੂੰ ਖਰੀਦ ਲੈਣਾ, ਇੱਦਾਂ ਚੁਣ ਚੁਣ ਕੇ ਬਹੁਤ ਸਾਰੇ ਘੋੜੇ ਉਹ ਸੌਦਾਗਰ ਸਿੱਖ ਨੇ ਇਕੱਠੇ ਕੀਤੇ ਹਨ।
ਕਿਸੀ ਪੰਥ ਕੋ ਆਵਨ ਕੀਨਾ,
ਤਕਰੀਬਨ 100 ਘੋੜਾ ਸੀ ਮਹਾਰਾਜ ਉਹ ਸੌਦਾਗਰ ਸਿੱਖ ਜਿਹੜਾ ਲੈ ਕੇ ਆਇਆ ਕਸ਼ਮੀਰ ਦੇ ਇਲਾਕੇ ਚੋਂ, ਤੇ ਉਹ ਵੀ ਉਸੇ ਰਸਤੇੋਂ ਲੰਘ ਕੇ ਆ ਰਿਹਾ ਸੀ ਜਿੱਧਰੋਂ ਰਾਜਾ ਭੀਮ ਚੰਦ ਆ ਰਿਹਾ ਸੀ ਬਰਾਤ ਲੈ ਕੇ, ਉਸੇ ਰਸਤੇੋਂ ਸਿੱਖ ਵੀ ਘੋੜੇ ਲੈ ਕੇ ਆ ਰਿਹਾ ਸੀ।
ਭੀਮ ਚੰਦ ਨੇ ਪੰਜਾਬ ਸੁਣ ਪਾਏ,
ਮਹਾਰਾਜ ਜਦੋਂ ਰਾਜੇ ਭੀਮ ਚੰਦ ਨੇ ਸੁਣਿਆ ਕਿ ਇੱਕ ਸੌਦਾਗਰ ਗੁਰੂ ਕਲਗੀਧਰ ਦਾ ਸਿੱਖ 100 ਵਧੀਆ ਘੋੜਾ ਕੀਮਤੀ ਘੋੜੇ ਖਰੀਦ ਕੇ ਗੁਰੂ ਸਾਹਿਬ ਜੀ ਵਾਸਤੇ ਲੈ ਕੇ ਜਾ
ਰਿਹਾ ਹੈ, ਚਿਤ ਲਲਚਾਏ,
ਮਹਾਰਾਜ ਭੀਮ ਚੰਦ ਦੀ ਨਿਗਾਹ ਬਦਲ ਗਈ, ਉਹਦੀ ਨਿਗਾਹ ਵਿਚ ਲੋਭ ਆ ਗਿਆ, ਲਾਲਚ ਆ ਗਿਆ ਕਿ ਉਹ ਸਾਰੇ ਘੋੜੇ ਮੈਂ ਖੋਹ ਲਵਾਂ, ਵਧੀਆ ਆ ਗਈ ਨਿਗਾਹ ਦੇ ਵਿਚ ਭੀਮ ਚੰਦ ਦੇ ਕਿ ਜਿਹੜੇ ਘੋੜੇ ਉਹ ਗੁਰੂ ਸਾਹਿਬ ਵਾਸਤੇ ਲੈ ਕੇ ਜਾ ਰਿਹਾ ਹੈ ਉਹ ਘੋੜੇ ਮੈਂ ਸਾਰੇ ਖੋਹ ਲਵਾਂ, ਇਹੋ ਜਿਹਾ ਲਾਲਚ ਭੀਮ ਚੰਦ ਦੇ ਮਨ ਵਿਚ ਆਇਆ।
ਨਾਮ ਸੁਣਿਓ ਰਾਵਰ ਕੋ ਜਬ,
ਖਾਸ ਕਰਕੇ ਭੀਮ ਚੰਦ ਨੇ ਮਹਾਰਾਜ ਜਦੋਂ ਤੁਹਾਡਾ ਨਾਂ ਸੁਣਿਆ ਕਿ ਇਹ ਘੋੜੇ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਲੈ ਕੇ ਜਾ ਰਿਹਾ, ਜਦੋਂ ਉਹਨੇ ਤੁਹਾਡਾ ਨਾਮ ਖਾਸ ਕਰਕੇ ਸੁਣਿਆ,
ਕਿਤਕ ਸੈਨ ਭੇਜੀ ਤਿੰਨ ਤਵੈ,
ਭੀਮ ਚੰਦ ਨੇ ਉਸੇ ਵਕਤ ਤੋਂ ਘੋੜੇ ਖੋਹਣ ਵਾਸਤੇ ਘੋੜੇ ਲੈਣ ਵਾਸਤੇ ਆਪਣੀ ਫੌਜ ਭੇਜ ਦਿੱਤੀ, ਉਹ ਸੌਦਾਗਰ ਦੇ ਸਿੱਖ ਦੇ ਵੱਲ ਪਿੱਛੇ ਪਿੱਛੇ ਆਪਣੇ ਸਿਪਾਹੀ ਭੇਜ ਦਿੱਤੇ ਕਿ ਸੌਦਾਗਰ ਸਿੱਖ ਨੂੰ ਭਜਾ ਦਿਓ ਔਰ ਉਹਦੇ ਕੋਲ ਜਿਹੜੇ ਘੋੜੇ ਨੇ ਉਹ ਸਾਰੇ ਕਬਜ਼ੇ ਚ ਕਰਕੇ ਆਪਣੇ ਕੋਲ ਲੈ ਆਓ।
ਸਿੱਖ ਸੌਦਾਗਰ ਕੋ ਸਦੂਰੇ
ਔਰ ਇਧਰ ਸਿੱਖ ਨੂੰ ਪਤਾ ਲੱਗ ਗਿਆ ਸੌਦਾਗਰ ਨੂੰ ਜਿਹੜਾ ਘੋੜਿਆਂ ਦਾ ਸੌਦਾਗਰ ਸਿੱਖ ਸੀ ਜਿਹੜਾ ਘੋੜੇ ਲਈ ਆਉਂਦਾ ਸੀ ਉਹਨੂੰ ਮਹਾਰਾਜ ਜੀ ਖਬਰ ਹੋ ਗਈ ਕਿ ਭੀਮ ਚੰਦ ਨੇ ਆਪਣੇ ਸਿਪਾਹੀ ਭੇਜ ਦਿੱਤੇ ਹਨ
ਕਰਕੇ ਬੇਗ ਆਏ ਪੁਰ ਸੋਏ।
ਮਹਾਰਾਜ ਸਿੱਖ ਨੇ ਬੜੀ ਕਾਹਲੀ ਦੇ ਨਾਲ ਘੋੜਿਆਂ ਨੂੰ ਉਥੋਂ ਦੌੜਾਇਆ ਤੇਜ਼ੀ ਦੇ ਨਾਲ ਉਥੋਂ ਘੋੜਿਆਂ ਨੂੰ ਤੋਰਿਆ ਤੇ ਤੋਰ ਕੇ ਚੱਲ ਕੇ ਸ੍ਰੀ ਨਗਰ ਆ ਪਹੁੰਚਿਆ।
ਸੁਣ ਸ੍ਰੀ ਨਗਰ ਵਿਖੇ ਹਮ ਡੇਰਾ
ਔਰ ਸਿੱਖ ਨੂੰ ਪਤਾ ਲੱਗਾ ਕਿ ਸਾਡਾ ਇੱਥੇ ਸ੍ਰੀ ਨਗਰ ਵਿਚ ਡੇਰਾ ਗੁਰੂ ਸਾਹਿਬ ਦੇ ਦੀਵਾਨ ਭਾਈ ਨੰਦ ਚੰਦ ਜੀ ਨੇ ਇੱਥੇ ਡੇਰਾ ਕੀਤਾ ਹੋਇਆ ਸਾਡੇ ਬਾਰੇ ਉਸ ਸੌਦਾਗਰ ਸਿੱਖ ਨੇ ਜਦੋਂ ਸੁਣਿਆ ਸਾਰੇ ਘੋੜੇ ਲੈ ਕੇ ਸਾਡੇ ਕੋਲ ਆ ਗਿਆ। ਲਓ ਮਹਾਰਾਜ ਗੁਰੂ ਦੀ ਅਮਾਨਤ ਹੁਣ ਤੁਸੀਂ ਸਾਂਭੋ ਕਿਉਂਕਿ ਭੀਮ ਚੰਦ ਦੇ ਸਿਪਾਹੀ ਮੇਰੇ ਪਿੱਛੇ ਦੌੜੇ ਹੋਏ ਨੇ ਉਹ ਇਹ ਘੋੜੇ ਖੋਹਣਾ ਚਾਹੁੰਦੇ ਨੇ ਆਪਣੇ ਕਬਜ਼ੇ ਚ ਕਰਨਾ ਚਾਹੁੰਦੇ ਨੇ। ਤੋ ਮਹਾਰਾਜ ਉਸ ਵਕਤ ਤੇ ਸਾਰੇ ਘੋੜੇ ਲਿਆ ਕੇ ਉਹ ਸੌਦਾਗਰ ਸਿੱਖ ਨੇ ਸਾਨੂੰ ਲਿਆ ਕੇ ਸਾਡੇ ਡੇਰੇ ਵਿਚ ਭੇਟ ਕਰ ਦਿੱਤੇ
ਔਰ ਨਾ ਬਲ ਘਾਲਿਓ ਕਿਨ ਆਏ
ਮੁੜ ਕੇ ਫਿਰ ਕੋਈ ਆਪਣਾ ਬਲ ਵਿਖਾਉਣ ਵਾਸਤੇ ਸਾਡੇ ਡੇਰੇ ਤੱਕ ਨਹੀਂ ਆਇਆ।
ਮਿਲਿਓ ਰੇ ਉਹ ਆਨੰਦ ਉਪਜਾਏ
ਜਿਹੜਾ ਸਿੱਖ ਸੀ ਸੌਦਾਗਰ ਉਹ ਸਾਡੇ ਨਾਲ ਮਿਲ ਕੇ ਉੱਥੇ ਜਿੰਨੇ ਦਿਨ ਅਸੀਂ ਰਹੇ ਉਹ ਸਿੱਖ ਵੀ ਸਾਡੇ ਨਾਲ ਮਹਾਰਾਜ ਜੀ ਉੱਥੇ ਸਾਡੇ ਨਾਲ ਮਿਲ ਕੇ ਰਿਹਾ।
ਵਿਗੜਿਓ ਫਤਿਹ ਸ਼ਾਹ ਜਿਸ ਕਾਲਾ ਉਤਰੇ ਅਸ ਇਸ ਸਥਾਨ ਵਿਸਾਲਾ।
ਮਹਾਰਾਜ ਜਦੋਂ ਰਾਜਾ ਫਤਿਹ ਸ਼ਾਹ ਵਿਗੜ ਗਿਆ ਸਾਡੇ ਨਾਲ ਭੀਮ ਚੰਦ ਨੇ ਉਹਨੂੰ ਵਿਗਾੜ ਦਿੱਤਾ ਰਾਜੇ ਫਤਿਹ ਸ਼ਾਹ ਨੂੰ ਤੋ ਮਹਾਰਾਜ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਉਹ 100 ਘੋੜੇ ਜਿਹੜਾ ਸੌਦਾਗਰ ਲੈ ਕੇ ਆਇਆ ਉਹ ਘੋੜੇ ਇਹਨਾਂ ਦੇ ਡੇਰੇ ਵਿਚ ਉਤਰੇ ਹੋਏ ਨੇ ਉਹ ਘੋੜੇ ਇਹਨਾਂ ਦੇ ਡੇਰੇ ਵਿਚ ਲਾਏ ਹੋਏ ਨੇ। ਇਹ ਜਦੋਂ ਉਹਨਾਂ ਨੂੰ ਪਤਾ ਲੱਗਾ ਇਸ ਗੱਲ ਦੀ ਖਬਰ ਫਤਿਹ ਸ਼ਾਹ ਨੂੰ ਜਾਂ ਭੀਮ ਚੰਦ ਨੂੰ ਹੋਈ
ਹੁਣ ਲਾਲਚ ਕਰ ਪੁਨ ਕਹਿਲੂਰੀ
ਭੀਮ ਚੰਦ ਕਹਿਲੂਰੀ ਰਾਜੇ ਨੇ ਫਿਰ ਸੁਣ ਕੇ ਬੜਾ ਲਾਲਚ ਕੀਤਾ ਉਹਨੇ ਬੜਾ ਭਾਰੀ ਲੋਭ ਕੀਤਾ ਕਿ ਇਹੋ ਜਿਹੇ ਕੀਮਤੀ ਘੋੜੇ ਜਿਹੜੇ ਕਸ਼ਮੀਰ ਦੇ ਇਲਾਕੇ ਚੋਂ ਚੁਣ ਚੁਣ ਕੇ ਇਕ ਸਿੱਖ ਲੈ ਕੇ ਆਇਆ ਇਹ ਸਾਡੇ ਕੋਲ ਹੋਣੇ ਚਾਹੀਦੇ ਨੇ। ਇਹ ਸੁਣ ਕੇ ਕਹਿਲੂਰੀ ਰਾਜੇ ਨੇ ਬੜਾ ਭਾਰੀ ਲਾਲਚ ਕੀਤਾ ਲੋਭ ਕੀਤਾ
ਭੇਜਿਓ ਕਰ ਤੁਰਨ ਭੂਰੇ।
ਮਹਾਰਾਜ ਉਸੇ ਵਕਤ ਭੀਮ ਚੰਦ ਨੇ ਬੜੀ ਛੇਤੀ ਨਾਲ ਆਪਣੀਆਂ ਫੌਜਾਂ ਭੇਜ ਦਿੱਤੀਆਂ ਘੋੜੇ ਖੋਣ ਵਾਸਤੇ ਕਬਜ਼ੇ ਕਰਨ ਵਾਸਤੇ ਆਪਣੇ ਸਿਪਾਹੀ ਬੜੀ ਤਿਆਰੀ ਨਾਲ ਛੇਤੀ ਨਾਲ ਭੇਜ ਦਿੱਤੇ।
ਤੁਰੰਗ ਵਿਸਾਲ ਮੋਲ ਬਦਕੇਰਾ ਛੀਨ ਲਿਓ ਫਿਰ
ਔਰ ਕਹਿਣ ਲੱਗਾ ਕਿ ਜਾਓ ਗੁਰੂ ਜੀ ਦੇ ਦੀਵਾਨ ਨੰਦ ਚੰਦ ਦੇ ਕੋਲ ਉਹ ਘੋੜੇ ਨੇ ਉਹਨਾਂ ਦੇ ਡੇਰੇ ਵਿਚ ਉਹ ਘੋੜੇ ਨੇ 100 ਘੋੜਾ ਹੈ ਬੜੇ ਕੀਮਤੀ ਘੋੜੇ ਨੇ ਬੜੇ ਬਹੁ ਮੁੱਲੇ ਬਟਮੁੱਲੇ ਘੋੜੇ ਨੇ ਉਹ ਘੋੜੇ ਜਾ ਕੇ ਤੁਸੀਂ ਉਹਨਾਂ ਕੋਲੋਂ ਖੋਹ ਲਵੋ ਔਰ ਮੁੜ ਕੇ ਉਹਨਾਂ ਨੂੰ ਉਹ ਘੋੜੇ ਨਹੀਂ ਦੇਣੇ।
ਫਤਿਹ ਸ਼ਾਹ ਭਟਕੀ ਨਿਆਰੇ
ਫਤਿਹ ਸ਼ਾਹ ਨੇ ਵੀ ਆਪਣੇ ਸੂਰਮੇ ਤਿਆਰ ਕਰ ਲਏ ਸੁਣ ਕੇ ਭੀਮ ਚੰਦ ਦੀਆਂ ਗੱਲਾਂ
ਪਹੁੰਚੀ ਠਿਗਮਰੇ ਸੁਧ ਸਾਰੇ
ਮਹਾਰਾਜ ਸਾਡੇ ਕੋਲ ਖਬਰ ਪਹੁੰਚ ਗਈ ਵੀ ਉਹਨਾਂ ਨੇ ਹੱਲਾ ਬੋਲ ਦਿੱਤਾ ਹੈ ਨਾਲੇ ਘੋੜੇ ਖੋਣਾ ਚਾਹੁੰਦੇ ਨੇ ਨਾਲੇ ਸਾਡੇ ਕੋਲ ਵੀ ਜਿਹੜਾ ਸਵਾਬ ਸੀ ਸਮਾਨ ਸੀ ਉਹ ਵੀ ਖੋਣਾ ਚਾਹੁੰਦੇ ਸਨ। ਮਹਾਰਾਜ ਰਾਜੇ ਫਤਿਹ ਸ਼ਾਹ ਨੇ ਵੀ ਤਿਆਰੀ ਕਰਕੇ ਫੌਜ ਭੇਜ ਦਿੱਤੀ ਸਾਨੂੰ ਇਹ ਖਬਰ ਮਿਲ ਗਈ ਸਾਡੇ ਕੋਲ ਇਹ ਖਬਰ ਪਹਿਲਾਂ ਪਹੁੰਚ ਗਈ।
ਤਕੜੇ ਹੋਏ ਦੀਨ ਹੈ ਡਾਲੇ
ਮਹਾਰਾਜ ਅਸੀਂ ਤਗੜੇ ਹੋ ਕੇ ਆਪਣੇ ਘੋੜਿਆਂ ਤੇ ਕਾਠੀਆਂ ਪਾ ਲਈਆਂ
ਭਏ ਅਰੂਢਨੇ ਤੁਕੋ ਚਾਲੇ
ਘੋੜਿਆਂ ਤੇ ਸਵਾਰ ਹੋ ਕੇ ਉਹਨਾਂ ਦੇ ਆਉਣ ਤੋਂ ਪਹਿਲਾਂ ਅਸੀਂ ਡੇਰਾ ਖਾਲੀ ਕਰਕੇ ਉਥੋਂ ਚੱਲ ਕਿ ਉਹ ਉਥੇ ਪਹੁੰਚਦੇ ਸਾਡੇ ਡੇਰੇ ਤੱਕ ਅਸੀਂ ਮਹਾਰਾਜ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਡੇਰਾ ਖਾਲੀ ਕਰਕੇ ਉਥੋਂ ਘੋੜਿਆਂ ਤੇ ਸਵਾਰ ਹੋ ਕੇ ਆਪਣਾ ਸਾਰਾ ਸਬਾਬ ਸਮਾਜ ਸੰਭਾਲ ਕੇ ਚੱਲ ਪਏ।
ਲਖਿਓ ਪ੍ਰਤਾਪ ਗੁਰੂ ਕੋ ਮਹਾ ਪਹੁੰਚ ਨ ਸਕਿਓ ਆਏ ਕੋ
ਮਹਾਰਾਜ ਤੁਹਾਡਾ ਵੱਡਾ ਭਾਰੀ ਪ੍ਰਤਾਪ ਉਥੇ ਅਸੀਂ ਲਖਿਆ ਜਾਣਿਆ ਕਿ ਗਰੀਬਨ ਬਾਜ ਦਯਾਨੰਦ ਸਤਿਗੁਰੂ ਜੀ ਉਸ ਵਕਤ ਫਿਰ ਕੋਈ ਦੁਸ਼ਮਣ ਸਾਡੇ ਨੇੜੇ ਨਹੀਂ ਪਹੁੰਚ ਸਕਿਆ ਸਾਡੇ ਨੇੜੇ ਨਹੀਂ ਆ ਸਕਿਆ ਮਹਾਰਾਜ ਸਾਡੇ ਵਾਹ ਵੱਲ ਵੀ ਕੋਈ ਨਹੀਂ ਵੇਖ ਸਕਿਆ।
ਵੱਡੇ ਯਤਨ ਕਰ ਸਭ ਹਲੇ ਆਏ ਰਾਵਰ ਕੀ ਸਹਾਇਤਾ ਪਾਏ।
ਮਹਾਰਾਜ ਇਸ ਤਰ੍ਹਾਂ ਬੜੇ ਵੱਡੇ ਯਤਨ ਨਾਲ ਉਹ ਜਿਹੜੇ 100 ਘੋੜੇ ਸੀ ਉਹ ਵੀ ਅਸੀਂ ਆਪਣੇ ਨਾਲ ਲੈ ਆਏ, ਕੋਈ ਘੋੜਾ ਅਸੀਂ ਉੱਥੇ ਨਹੀਂ ਰਹਿਣ ਦਿੱਤਾ, 100 ਦੇ 100 ਘੋੜੇ ਮਹਾਰਾਜ ਜੀ ਅਸੀਂ ਆਪਣੇ ਨਾਲ ਲੈ ਕੇ ਆਏ ਹਾਂ, ਔਰ ਇਹ ਤੁਹਾਡੀ ਸਹਾਇਤਾ ਨਾਲ ਲੈ ਕੇ ਆਏ ਹਾਂ, ਤੁਹਾਡੀ ਮਦਦ ਨਾਲ ਹੀ ਇਹ ਕੰਮ ਸੰਭਵ ਹੋ ਸਕਿਆ ਹੈ।
ਕਿਰਪਾ ਕਰੋ ਸਭ ਦੇਖਣ ਕੀ ਜਾ।
ਮਹਾਰਾਜ ਹੁਣ ਤੁਸੀਂ ਕਿਰਪਾ ਕਰੋ, ਦਇਆ ਕਰਕੇ ਮਹਾਰਾਜ ਜੀ ਉਹਨਾਂ ਘੋੜਿਆਂ ਨੂੰ ਹੁਣ ਆਪ ਜੀ ਚੱਲ ਕੇ ਵੇਖ ਲੋ।
ਵੀਰਨ ਕੋ ਰਣੇ ਤੇ ਅਬ ਦੀ ਜਾ।
ਘੋੜੇ ਅਸੀਂ ਲਿਆਏ ਆ, ਉਹ ਚੱਲ ਕੇ ਆਪ ਜੀ ਵੇਖ ਲੋ, ਤੇ ਉਹ ਘੋੜੇ ਯੋਧਿਆਂ ਵਿਚ ਸੂਰਮਿਆਂ ਵਿਚ ਤਕਸੀਮ ਕਰ ਦਿਓ। ਜਿਹੜੇ ਜਿਹੜੇ ਯੋਧੇ ਨੂੰ ਜਿਹੜੇ ਜਿਹੜੇ ਸੂਰਮੇ ਨੂੰ ਘੋੜੇ ਵੰਡਣੇ ਨੇ, ਮਹਾਰਾਜ ਉਹ ਘੋੜੇ ਉਹਨਾਂ ਸੂਰਮਿਆਂ ਵਿਚ ਵੰਡ ਦਿੱਤੇ ਜਾਣ, ਕਿਉਂਕਿ ਹੁਣ ਜੰਗ ਦਾ ਸਮਾਂ ਹੈ, ਯੁੱਧ ਦਾ ਸਮਾਂ ਹੈ, ਯੁੱਧ ਕਦੇ ਵੀ ਹੋ ਸਕਦਾ ਹੈ, ਕਦੇ ਵੀ ਜੰਗ ਛਿੜ ਸਕਦੀ ਹੈ, ਤੇ ਮਹਾਰਾਜ ਇਹ ਘੋੜੇ ਆਪ ਜੀ ਸੂਰਮਿਆਂ ਨੂੰ ਬਖਸ਼ ਦਿਓ, ਜਿਹਨੂੰ ਜਿਹਨੂੰ ਵੀ ਦੇਣੇ ਹਨ ਦੇ ਦਿਓ।
ਆਖੀ ਬਾਤ ਜਾਨ ਗੁਰ ਪੂਰੇ।
ਭਾਈ ਨੰਦ ਚੰਦ ਜੀ ਦੇ ਇਹ ਬਚਨ ਮਹਾਰਾਜ ਜੀ ਨੇ ਸੁਣੇ, ਸੁਣ ਕੇ ਮੰਨੇ ਨੇ, ਪ੍ਰਵਾਨ ਕੀਤੇ ਨੇ, ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਕਿ ਭਲੀ ਗੱਲ ਹੈ।
ਤਿਖੇ ਤੁਰੰਗਮ ਸਗਰੇ ਰੂਰੇ।
ਉੱਠ ਕੇ ਬਾਹਰ ਆਏ, ਦੀਵਾਨ ਵਿਚੋਂ ਬਾਹਰ ਆ ਕੇ ਜਿੱਥੇ ਉਹ ਘੋੜੇ ਬੰਨੇ ਸਨ, 100 ਘੋੜਾ ਸੀ ਪੂਰਾ, ਜਾ ਕੇ ਮਹਾਰਾਜ ਜੀ ਨੇ ਉਹ ਘੋੜੇ ਵੇਖੇ ਹਨ, ਬੜੇ ਸੁੰਦਰ ਘੋੜੇ ਨੇ, ਬੜੇ ਸੋਹਣੇ ਤੇ ਸੁਨੱਖੇ ਘੋੜੇ ਹਨ।
ਸਿੱਖ ਕੋ ਖੁਸ਼ੀ ਕਰੀ ਮਨ ਭਾਵਤ।
ਸਿੱਖ ਘੋੜੇ ਲਿਆਇਆ ਸੀ ਨਾ ਸੁਦਾਗਰ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਤੇ ਬੜੀਆਂ ਖੁਸ਼ੀਆਂ ਕੀਤੀਆਂ, ਉਸ ਸਿੱਖ ਤੇ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਕੀਤੀਆਂ।
ਭਇਓ ਨਿਹਾਲ ਆਨੰਦ ਪਾਵਤ।
ਮਹਾਰਾਜ ਜੀ ਦੀ ਦਇਆ ਜਦੋਂ ਖੁਸ਼ੀ ਵਰਤੀ, ਉਹ ਸਿੱਖ ਨਿਹਾਲ ਨਿਹਾਲ ਹੋ ਗਿਆ, ਐਸਾ ਨਿਹਾਲ ਹੋਇਆ ਕਿ ਹਿਰਦੇ ਵਿਚ ਆਨੰਦ ਦੀ ਅਵਸਥਾ ਬਣ ਗਈ, ਹਿਰਦਾ ਆਨੰਦ ਦੇ ਸਹਿਤ ਹੋ ਗਿਆ।
ਜੋ ਜਿਸ ਲਾਇਕ ਭਟਕੋ ਜਾਨਾ।
ਫਿਰ ਮਹਾਰਾਜ ਜੀ ਉਹ ਘੋੜੇ ਵੰਡਣ ਲੱਗੇ, ਜਿਹੜੇ ਜਿਹੜੇ ਸੂਰਮੇ ਜਿਸ ਜਿਸ ਘੋੜੇ ਦੇ ਅਧਿਕਾਰੀ ਸਨ, ਵਧੀਆ ਘੋੜੇ ਸਨ, ਸਾਰੇ ਇੱਕ ਤੋਂ ਇੱਕ ਸਨ, ਤੇ ਸੂਰਮਿਆਂ ਵਿਚ ਮਹਾਰਾਜ ਜੀ ਨੇ ਸੂਰਮੇ ਵੇਖੇ ਕਿ ਕਿਹੜਾ ਕਿਹੜਾ ਸੂਰਮਾ ਘੋੜਿਆਂ ਦਾ ਅਧਿਕਾਰੀ ਹੈ। ਮਹਾਰਾਜ ਜੀ ਨੇ ਉਸ ਵਕਤ ਉਹਨਾਂ ਸੂਰਮਿਆਂ ਨੂੰ ਘੋੜਿਆਂ ਤੇ ਸਵਾਰ ਹੋਣ ਵਾਸਤੇ ਉਹ ਘੋੜੇ ਸੂਰਮਿਆਂ ਨੂੰ ਦਾਨ ਕੀਤੇ ਹਨ।
ਸੁੰਦਰ ਦੀਨ ਪਾਏ ਕਰ ਚੜੇ।
ਸੂਰਮਿਆਂ ਨੇ ਘੋੜਿਆਂ ਤੇ ਕਾਠੀਆਂ ਪਾਈਆਂ, ਕਾਠੀਆਂ ਪਾ ਕੇ ਕੱਸ ਕੇ ਘੋੜਿਆਂ ਨੂੰ ਚੰਗੀ ਤਰ੍ਹਾਂ ਉਹਨਾਂ ਤੇ ਸਵਾਰ ਹੋਏ ਹਨ।
ਚਪਲ ਬਲੀ ਲਕੋਰ ਮੁਦ ਬੜੇ।
ਬੜੇ ਚਪਲ ਚੰਚਲ ਬਲੀ ਘੋੜੇ ਸਨ। ਜਦੋਂ ਸੂਰਮੇ ਘੋੜਿਆਂ ਤੇ ਸਵਾਰ ਹੋਏ ਤੇ ਰਸ ਆ ਗਿਆ, ਸਵਾਦ ਆ ਗਿਆ ਸਵਾਰ ਹੋਣ ਦਾ ਘੋੜਿਆਂ ਤੇ, ਬੜਾ ਮੁੱਦ ਬੜੀ ਖੁਸ਼ੀ ਹੈ ਸੂਰਮਿਆਂ ਦੇ ਮਨਾਂ ਵਿਚ।
ਗੋਲੀ ਢਾਲੇ ਅਨਿਕ ਸੁਨਿਆਰੇ।
ਸੁਨਿਆਰੇ ਲਾਏ ਹੋਏ ਨੇ ਗੋਲੀਆਂ ਢਾਲਣ ਵਾਸਤੇ, ਕਿਉਂਕਿ ਗੋਲੀ ਸਿੱਕਾ ਵੀ ਚਾਹੀਦਾ ਹੈ ਜੰਗ ਦੇ ਮੈਦਾਨ ਵਿਚ, ਉਹ ਗੋਲੀਆਂ ਢਾਲਣ ਵਾਸਤੇ, ਸਿੱਕਾ ਢਾਲਣ ਵਾਸਤੇ ਬਹੁਤ ਸਾਰੇ ਸੁਨਿਆਰੇ ਲਾਏ ਹੋਏ ਨੇ।
ਬ੍ਰਿੰਦ ਬਰੂਦ ਤਿਆਰ ਤੇ ਸੁਮਾਰੇ।
ਇਹਦਾ ਬਰੂਦ ਤਿਆਰ ਕੀਤਾ ਜਾ ਰਿਹਾ, ਬਹੁਤ ਸਾਰਾ ਬਰੂਦ ਉਹ ਇਕੱਠਾ ਕੀਤਾ ਜਾ ਰਿਹਾ
ਹੈ।
ਬਹੁਤ ਸਾਰੇ ਸੂਰਮਿਆਂ ਵਿਚ ਬਰੂਦ ਗੋਲੀ ਸਿੱਕਾ ਉਹ ਵੰਡਿਆ ਜਾ ਰਿਹਾ ਹੈ। ਉਥੇ ਨਾਲ ਨਾਲ ਤੋਮਰ ਨਾਮ ਹੈ ਬਰਛੀਆਂ ਦਾ, ਸਾਰੇ ਸੂਰਮਿਆਂ ਦੇ ਵਿਚ ਬਰਛੀਆਂ ਦਿੱਤੀਆਂ ਹਨ।
ਤੁਰੰਗ ਚਵਾਏ ਵਿਸਾਲ ਪਰਮੇ।
ਔਰ ਬਰਛੀਆਂ ਫੜ ਕੇ ਹੱਥਾਂ ਵਿਚ ਸੂਰਮੇ ਘੋੜਿਆਂ ਤੇ ਸਵਾਰ ਹੋ ਕੇ ਘੋੜਿਆਂ ਨੂੰ ਦੌੜਾ ਕੇ ਫਿਰ ਬਰਛੀ ਚਲਾ ਕੇ ਵੇਖਦੇ ਨੇ, ਬਰਛੀ ਚਲਾ ਕੇ ਅਭਿਆਸ ਕਰਕੇ ਵੇਖਦੇ ਹਨ।
ਜੈਦਰ ਕਸ਼ੀ ਰੁਚਰ ਨਿਖੰਗ।
ਜਰ ਕਸੀ ਦਾ ਮਤਲਬ ਹੁੰਦਾ ਹੈ ਜਿਹਦੇ ਉੱਤੇ ਤਿੱਲੇ ਦੀ ਕਢਾਈ ਕੱਢੀ ਹੋਵੇ, ਇਹੋ ਜਿਹੜੇ ਜਰਕਸੀ ਸੋਹਣੇ ਜਿਨ੍ਹਾਂ ਵਿਚ ਤੀਰ ਪਾਏ ਜਾਂਦੇ ਨੇ ਪੱਥਾ, ਇਹੋ ਜੇ ਪੱਥੇ ਮਹਾਰਾਜ ਜੀ ਨੇ ਸੂਰਮਿਆਂ ਨੂੰ ਦਿੱਤੇ। ਬੜੇ ਬੜੇ ਸੁੰਦਰ ਪੱਥੇ, ਹਾਥੀ ਦੇ ਦੰਦ ਦੇ ਵੀ ਪੱਥੇ ਬਣਾਏ ਜਾਂਦੇ ਸਨ, ਬੜੇ ਕੀਮਤੀ। ਅੱਜ ਵੀ ਬਹੁਤ ਸਾਰੀਆਂ ਨਿਸ਼ਾਨੀਆਂ ਐਸੀਆਂ ਜਿਹੜੀਆਂ ਨੇ ਉਹ ਪੁਰਾਤਨ ਮਿਲਦੀਆਂ ਹਨ, ਤੇ ਹੋਰ ਵੀ ਚਮੜੇ ਆਦਿਕ ਦੇ ਵੀ ਜਿਹੜੇ ਉਹ ਬਣਾਏ ਜਾਂਦੇ ਸਨ, ਉਹਨਾਂ ਤੇ ਜ਼ਰੀਦਾਰ ਤਿੱਲੇ ਦੀ ਕਢਾਈ ਕੱਢੀ ਹੋਣੀ, ਇੱਦਾਂ ਦੇ ਬੜੇ ਬੜੇ ਸੁੰਦਰ ਜਿਹੜੇ ਨਿਖੰਗ ਹਨ, ਪੱਥੇ ਨੇ ਤੀਰਾਂ ਦੇ, ਉਹ ਸੂਰਮਿਆਂ ਵਿਚ ਵੰਡੇ ਹਨ।
ਕਰ ਪੂਰਨ ਖਰ ਖਪਰਨ ਸੰਗ
ਸੋਹਣੇ ਖਪਰੇ ਤੀਰਾਂ ਦੇ ਨਾਲ ਭਰ ਭਰ ਕੇ ਉਹ ਖੰਗ ਜਿਹੜੇ ਹਨ ਪੱਥੇ ਹਨ ਉਹ ਸਾਰਿਆਂ ਸੂਰਮਿਆਂ ਚ ਵੰਡੇ ਹਨ
ਕੀਤਕ ਸੁਭਜਨ ਤਨੁਖ ਕਠੋਰਾ
ਕਈ ਸੂਰਮਿਆਂ ਦੇ ਵਿਚ ਬੜੇ ਬੜੇ ਕਠੋਰ ਤਨਖ ਸੂਰਮੇ ਵੀ ਬੜੇ ਬੜੇ ਬਲ ਵਾਲੇ ਬਾਹੂ ਬਲ ਵਾਲੇ ਦੇ ਅਜਾਨ ਬਾਹਾਂ ਵਾਲੇ ਨੇ ਤੇ ਉਹ ਬਾਹੂ ਬਲ ਵਾਲੇ ਸੂਰਮਿਆਂ ਚ ਬੜੇ ਬੜੇ ਕਠੋਰ ਤਨਖ ਜਿਹੜੇ ਹਨ ਉਹ ਵੰਡੇ ਹਨ
ਇਹ ਜੋਧਾ ਇੰਚਿਤ ਕਰ ਜੂਰਾ
ਔਰ ਜਿਨ੍ਹਾਂ ਨੂੰ ਲੈ ਕੇ ਸੂਰਮੇ ਬੜੇ ਬਲ ਦੇ ਨਾਲ ਉਹਨਾਂ ਦੀਆਂ ਤੰਦੀਆਂ ਕੰਨਾਂ ਤੱਕ ਖਿੱਚਦੇ ਨੇ ਜਦੋਂ ਖਿੱਚਦੇ ਨੇ ਕੰਨਾਂ ਤੱਕ ਤੇ ਚਿਰੜ ਚਿਰੜ ਕਰਾ ਦਿੰਦੇ ਹਨ
ਲਾਂਬੀ ਸੁਲਗ ਤੋਂ ਵਾਂਗ ਅਨੇਕ
ਲੰਮੀਆਂ ਨਲੀਆਂ ਵਾਲੀਆਂ ਬੰਦੂਕਾਂ ਪੁਰਾਣੀਆਂ ਬੰਦੂਕਾਂ ਤੁਸੀਂ ਵੇਖੋਗੇ ਉਹਨਾਂ ਦੀਆਂ ਜਿਹੜੀਆਂ ਨਲੀਆਂ ਹੁੰਦੀਆਂ ਬਹੁਤ ਲੰਮੀਆਂ ਲੰਮੀਆਂ ਹੁੰਦੀਆਂ ਤੇ ਉਹ ਵੱਖੋ ਵੱਖਰੇ ਢੰਗ ਦੀਆਂ ਹੁੰਦੀਆਂ ਕੁਝ ਊਂਠਾਂ ਤੇ ਬਹਿ ਕੇ ਚਲਾਉਣ ਵਾਲੀਆਂ ਜਿਨ੍ਹਾਂ ਨੂੰ ਸ਼ੁਤਰੀ ਤੋਪਾਂ ਵੀ ਕਹਿੰਦੇ ਹਨ ਇੱਦਾਂ ਦੇ ਜਿਹੜੇ ਰਾਮ ਜੰਗੇ ਹਨ ਤੁਫੰਗਾਂ ਬੰਦੂਕਾਂ ਨੇ ਲੰਮੀਆਂ ਨਲੀਆਂ ਵਾਲੀਆਂ ਉਹ ਸੂਰਮਿਆਂ ਵਿਚ ਵੰਡੀਆਂ ਹਨ
ਬਖਸ਼ੀ ਜੋਧਨ ਜਲਦ ਵਿਵੇਕ
ਜਲਦ ਵਿਵੇਕ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਇਸ ਤਰ੍ਹਾਂ ਦੇ ਸੋਹਣੇ ਸ਼ਸਤਰ ਅਸਤਰ ਸਾਰਿਆਂ ਸੂਰਮਿਆਂ ਨੂੰ ਬਖਸ਼ੇ ਹਨ ਘੋੜਿਆਂ ਦੇ ਨਾਲ
ਗੁਰਦਲ ਮੈਂ ਉਤਸ਼ਾਹ ਮਿਸਾਲਾ
ਸਤਿਗੁਰਾਂ ਦੇ ਦਲ ਵਿਚ ਮਹਾਰਾਜ ਜੀ ਦੇ ਸੂਰਮਿਆਂ ਚ ਬੜਾ ਉਤਸ਼ਾਹ ਹੈ ਲੜਨ ਸਭ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ ਲੜਨ ਵਾਸਤੇ
ਵਿਚਰਤ ਧਾਰੇ ਹਥਿਆਰ ਜਾਲਾ
ਔਰ ਸੋਹਣੇ ਹਥਿਆਰ ਸ਼ਸਤਰ ਧਾਰਨ ਕਰਕੇ ਸੂਰਮੇ ਬਹਾਦਰ ਯੋਧੇ ਜੰਗ ਦੇ ਮੈਦਾਨ ਵਾਸਤੇ ਵਿਚਰ ਰਹੇ ਹਨ
ਮਾਰ ਬਕਾਰਾ ਬੋਲਤ ਭਾਰੇ ਲੋਟ ਭਜਾਵੋ ਹੱਥੋ ਪਹਾੜੇ
ਸੂਰਮੇ ਮਾਰ ਬਕਾਰਾ ਵੀ ਕਰਦੇ ਨੂੰ ਮਾਰ ਬਕਾਰਾ ਕਹਿੰਦੇ ਨੇ ਉੱਚੀ ਉੱਚੀ ਬੋਲੀ ਵਿਚ ਬੋਲਦੇ ਕਹਿੰਦੇ ਸੂਰਮਿਓ ਆਉਣ ਦਿਓ ਇਹਨਾਂ ਪਹਾੜੀਆਂ ਨੂੰ ਇਹਨਾਂ ਪਹਾੜੀਆਂ ਨੂੰ ਮਾਰ ਕੇ ਇਹਨਾਂ ਦੇ ਹਥਿਆਰ ਖੋ ਕੇ ਘੋੜੇ ਖੋ ਕੇ ਲੁੱਟ ਕੇ ਇਹਨਾਂ ਨੂੰ ਫਿਰ ਖਾਲੀ ਪੈਦਲ ਇਹਨਾਂ ਨੂੰ ਜਿੱਧਰੋਂ ਆਏ ਨੇ ਉਧਰ ਵਾਪਸ ਮੋੜਨੇ ਨੇ ਕੋਈ ਵੀ ਪਹਾੜੀ ਜੰਗ ਦੇ ਮੈਦਾਨ ਜਿਹੜਾ ਅੜਿਆ ਉਹ ਮਾਰ ਦਿਆਂਗੇ ਤੇ ਜਿਹੜਾ ਡਰਿਆ ਉਹਦੇ ਕੋਲੋਂ ਘੋੜੇ ਖੋ ਕੇ ਹਥਿਆਰ ਖੋ ਕੇ ਨੰਗੇ ਪੈਰੀ ਪੈਰਾਂ ਚ ਜੁੱਤੀਆਂ ਤੱਕ ਨੀ ਇਹਨਾਂ ਨੂੰ ਪਾਉਣ ਦੇਣੀਆਂ ਵਾਪਸ ਮੋੜਾਂਗੇ ਜਿੱਧਰੋਂ ਚੜ ਕੇ ਆਉਣਗੇ
ਤਿੰਨੋਂ ਦੇਸ਼ ਨਿਕਾਰੋ ਬਾਹਰ
ਕਹਿੰਦੇ ਖਾਲਸਾ ਜੀ ਆਪਾਂ ਇਹਨਾਂ ਦਾ ਦੇਸ਼ ਹੀ ਖੋ ਲੈਣਾ ਇਹਨਾਂ ਪਹਾੜੀਆਂ ਦਾ ਸ੍ਰੀਨਗਰ ਤੱਕ ਜਾਵਾਂਗੇ ਛੱਡਣ ਪਹੁੰਚਣ ਇਹਨਾਂ ਨੂੰ ਭੇਜਾਂਗੇ ਔਰ ਉੱਥੇ ਜਾ ਕੇ ਇਹਨਾਂ ਦਾ ਦੇਸ਼ ਖੋ ਕੇ ਉੱਥੋਂ ਭਜਾ ਦੇਵਾਂਗੇ ਨਠਾ ਦੇਵਾਂਗੇ
ਸਤਿਗੁਰ ਜਸਦਾਰ
ਔਰ ਸਤਿਗੁਰਾਂ ਦਾ ਭਾਰੀ ਜਸ ਸਾਰੇ ਜਗਤ ਵਿਚ ਸਾਰੇ ਸੰਸਾਰ ਵਿਚ ਜ਼ਾਹਰ ਹੋਵੇਗਾ ਪ੍ਰਗਟ ਹੋਵੇਗਾ
ਇਸ ਪ੍ਰਕਾਰ ਤਿਆਰੀ ਪ੍ਰਭ ਕਰੇ
ਇਸ ਤਰ੍ਹਾਂ ਸੂਰਮਿਆਂ ਚ ਉਤਸ਼ਾਹ ਹੈ ਲੜਨ ਵਾਸਤੇ ਉਤਸ਼ਾਹ ਦੀ ਬੜੀ ਵੱਡੀ ਭਾਰੀ ਲੋੜ ਹੁੰਦੀ ਜੰਗ ਲੜਨ ਵਾਸਤੇ ਕੱਲੇ ਹਥਿਆਰ ਨਹੀਂ ਚਾਹੀਦੇ ਜੰਗ ਲੜਨ ਵਾਸਤੇ ਜਿੱਥੇ ਹਥਿਆਰ ਚਾਹੀਦੇ ਨੇ ਉੱਥੇ ਉਤਸ਼ਾਹ ਵੀ ਚਾਹੀਦਾ ਲੜਨ ਵਾਸਤੇ ਉਤਸ਼ਾਹ ਵੀ ਹੋਣਾ ਚਾਹੀਦਾ ਉਨ੍ਹਾਂ ਸੂਰਮਿਆਂ ਚ ਲੜਨ ਦਾ ਉਤਸ਼ਾਹ ਪੈਦਾ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਪ੍ਰਥਾ ਨੂੰ ਗੁਰੂ ਘਰ ਦੇ ਵਿਚ ਜਨਮ ਦਿੱਤਾ ਢਾਡੀ ਕਲਾ ਨੂੰ ਗੁਰੂ ਘਰ ਵਿਚ ਲਿਆਂਦਾ ਉਨ੍ਹਾਂ ਸੂਰਮਿਆਂ ਚ ਉਤਸ਼ਾਹ ਪੈਦਾ ਕਰਨ ਵਾਸਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਬੀਰ ਅਸੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ ਔਰ ਬੀਰ ਅਸੀ ਸ਼ਬਦ ਉਚਾਰਨ ਕੀਤੇ ਜਿਨ੍ਹਾਂ ਨੂੰ ਪੜ੍ਹ ਕੇ ਸੁਣ ਕੇ ਸੂਰਮਿਆਂ ਚ ਉਤਸ਼ਾਹ ਆਵੇ ਉਸ ਵੇਲੇ ਦੇ ਕਵੀ ਗਵਾਲ ਨੇ ਬੜਾ ਸੁੰਦਰ ਕਿਹਾ ਉਹ ਕਹਿੰਦਾ ਪੜ੍ਹ ਕੇ ਤਿਹਾਰੀ ਬਾਣੀ ਸ੍ਰੀ ਬਾਨ ਗੋਬਿੰਦ ਸਿੰਘ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੀ ਬਾਣੀ ਪੜ੍ਹ ਕੇ ਸੂਰਮਿਆਂ ਵਿਚ ਸੂਰਮਤਾਈ ਆ ਜਾਂਦੀ ਸਾਧ ਮੇਨਾ ਸ਼ੇਰ ਪਨ ਸ਼ੇਰ ਮੇਨਾ ਸਾਧ ਪਨ ਦੋ ਪਨ ਦੇਖੀਏ ਤਾਂ ਆਪ ਹੀ ਕੇ ਮਗ ਮੈਂ ਮਹਾਰਾਜ ਸਾਧੂ ਚ ਸ਼ੇਰ ਪੁਣਾ ਨਹੀਂ ਹੁੰਦਾ ਸ਼ੇਰ ਸ਼ੇਰ ਵਿਚ ਸਾਧੂ ਪੁਣਾ ਨਹੀਂ ਹੁੰਦਾ ਪਰ ਤੁਹਾਡੇ ਸੂਰਮਿਆਂ ਬਹਾਦਰਾਂ ਵਿਚ ਬਾਣੀ ਆਪ ਜੀ ਦੀ ਪੜ੍ਹ ਕੇ ਸ਼ੇਰ ਪੁਣਾ ਵੀ ਆ ਜਾਂਦਾ ਤੇ ਸਾਧੂ ਪੁਣਾ ਵੀ ਆ ਜਾਂਦਾ ਹੈ ਇਸ ਤਰ੍ਹਾਂ ਦੀ ਮਹਾਰਾਜ ਜੀ ਬਾਣੀ ਰਚੀ ਜਿਸ ਨੂੰ ਪੜ੍ਹ ਕੇ ਸੂਰਮਿਆਂ ਵਿਚ ਲੜਨ ਦਾ ਵੱਡਾ ਭਾਰੀ ਉਤਸ਼ਾਹ ਹੈ
ਪ੍ਰਥਮ ਯੁੱਧ ਹਿਤ ਮਨਸਾ ਧਰੇ
ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਨਾਲ ਤਿਆਰੀ ਕਰ ਲਈ ਹੈ ਜਲਦ ਵਿਵੇਕ ਗੁਰੂ ਕਲਗੀਧਰ ਜੀ ਨੇ ਔਰ ਪਹਿਲਾ ਯੁੱਧ ਮਹਾਰਾਜ ਜੀ ਨੇ 14 ਜੰਗਾਂ ਲੜੀਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਛੋਟੀਆਂ ਵੱਡੀਆਂ ਮਿਲਾ ਕੇ ਔਰ ਉਨ੍ਹਾਂ 14 ਜੰਗਾਂ ਚੋਂ ਸਭ ਤੋਂ ਪਹਿਲੀ ਜੰਗ ਗੁਰੂ ਕਲਗੀਧਰ ਦੇ ਜੀਵਨ ਦੀ ਦਸਮੇਸ਼ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਦੀ ਇਹ ਪਹਿਲੀ ਜੰਗ ਹੈ ਔਰ ਇਸ ਜੰਗ ਨੂੰ ਲੜਨ ਵਾਸਤੇ ਮਹਾਰਾਜ ਗੁਰੂ ਕਲਗੀਧਰ ਦੇ ਮਨ ਚ ਬੜਾ ਉਤਸ਼ਾਹ ਹੈ ਹਾਲਾਂਕਿ ਜੇ ਪਹਿਲੀ ਜੰਗ ਹੋਵੇ ਨਾ ਤੇ ਅੰਦਰ ਧੁੜਕੂ ਲੱਗਾ ਹੁੰਦਾ ਵੀ ਕਿਵੇਂ ਜੰਗ ਹੋਵੇਗਾ, ਕਿਵੇਂ ਯੁੱਧ ਹੋਵੇਗਾ, ਕਈ ਤਰ੍ਹਾਂ ਦੀਆਂ ਸੋਚਾਂ ਇਨਸਾਨ ਦੇ ਮਨ ਵਿੱਚ ਚੱਲਦੀਆਂ ਨੇ। ਪਰ ਮਹਾਰਾਜ ਜੀ ਦੇ ਅੰਦਰ ਇਸ ਪਹਿਲੀ ਜੰਗ ਨੂੰ ਲੜਨ ਵਾਸਤੇ ਬੜਾ ਵੱਡਾ ਭਾਰੀ ਉਤਸ਼ਾਹ ਹੈ, ਇਹ ਮਨਸਾ ਮਹਾਰਾਜ ਜੀ ਨੇ ਧਾਰਨ ਕੀਤੀ ਹੈ।
ਮਹਾਰਾਜ
ਜੀ ਦੀ ਉਮਰ 20-22 ਸਾਲ ਦੇ ਵਿਚਕਾਰ ਹੈ ਗੁਰੂ ਕਲਗੀਧਰ ਦੀ, ਚਿਹਰੇ ਦੇ ਉੱਤੇ ਕਾਲੇ ਰੰਗ ਦਾ ਸ਼ਿਆਮ ਦੜ ਹੈ। ਹੁਣ 20-22 ਸਾਲ ਦੀ ਜਵਾਨੀ ਦੀ ਉਮਰ, ਚੜ੍ਹਦੀ ਜਵਾਨੀ ਦੀ ਉਮਰ ਹੈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ, ਔਰ ਚਿਹਰੇ ਤੇ ਕਾਲੇ ਰੰਗ ਦਾ ਸੁੰਦਰ ਦਾੜਾ ਬੜਾ ਸੋਭਨੀਕ ਹੋ ਰਿਹਾ ਹੈ।
ਕਮਲ ਪਰ ਫੁੱਲ ਪਿਆਲ ਜਨ ਜੋ ਹੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਕਮਲ ਦੇ ਫੁੱਲ ਵਾਂਗੂ ਹੈ, ਤੇ ਸਫੇਦ ਹੁੰਦਾ ਨਾ ਕਮਲ ਦਾ ਫੁੱਲ ਤੇ ਉਹਦੇ ਤੇ ਭੌਰੇ ਮੰਡਰਾਉਂਦੇ ਨੇ, ਕਹਿੰਦੇ ਮਹਾਰਾਜ ਜੀ ਦਾ ਚਿਹਰਾ ਸੁੰਦਰ ਸਫੇਦ ਰੰਗ ਦਾ ਕਮਲ ਹੈ, ਔਰ ਗੁਰਦੇਵ ਦੇ ਚਿਹਰੇ ਤੇ ਭਰਵਾਂ ਦਾੜਾ ਕਾਲੇ ਰੰਗ ਦਾ, ਉਹ ਏਦਾਂ ਜਾਪਦਾ ਜਿਵੇਂ ਕਮਲ ਦੇ ਫੁੱਲ ਦੇ ਆਲੇ ਦੁਆਲੇ ਭੌਰੇ ਮੰਡਰਾ ਰਹੇ ਨੇ।
ਸਮ ਦਮ ਦੁੰਦੁਬ ਕੇ ਸ਼ਬਦ ਗੰਭੀਰ,
ਔਰ ਉਧਰ ਦੁੰਦੁਬ ਨਗਾਰਿਆਂ ਦੇ ਉੱਤੇ ਚੋਭਾਂ ਵੱਜ ਗਈਆਂ, ਦੋਹਰੀਆਂ ਚੋਭਾਂ ਨਗਾਰਿਆਂ ਤੇ ਮਾਰੀਆਂ ਗਈਆਂ ਸੂਰਮਿਆਂ ਨੂੰ ਉਤਸ਼ਾਹਿਤ ਕਰਨ ਲਈ।
ਮਹਾਰਾਜ ਸਭ ਬੀਰਨ ਬੀਰ,
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀਰਾਂ ਦੇ ਵੀਰ, ਯੋਧਿਆਂ ਦੇ ਯੋਧੇ, ਸੂਰਮਿਆਂ ਦੇ ਸੂਰਮੇ ਹਨ।
ਨਿਜ ਦਲ ਮੈਂ ਉਤਸ਼ਾਹ ਵਧਾਵਾਂ,
ਆਪਣੇ ਸਾਰੇ ਦਲ ਵਿਚ ਸਤਿਗੁਰਾਂ ਨੇ ਬੜਾ ਭਾਰੀ ਉਤਸ਼ਾਹ ਵਧਾਇਆ ਹੈ।
ਮਨੋ ਵੀਰਾ ਸੁਪਤ ਜਗਾਵਾਂ,
ਮਨੋ ਸੁੱਤਾ ਹੋਇਆ ਵੀਰ ਰਸ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਗਾਇਆ ਹੈ।
ਇੱਥੇ ਭਈ ਸੁਣੋ ਕੇਰੇ,
ਕਹਿੰਦੇ ਇਹ ਤਾਂ ਇਧਰ ਗੁਰੂ ਘਰ ਦੀ ਤਿਆਰੀ ਸੀ, ਹੁਣ ਉਧਰ ਸੁਣੋ। ਜਦੋਂ ਭਾਈ ਨੰਦ ਚੰਦ ਹੋਣੀ ਤੇ ਦਇਆ ਰਾਮ ਜੀ ਉਥੋਂ ਨਿਕਲ ਆਏ, ਉਥੇ ਕਥਾ ਛੱਡੀ ਸੀ ਨਾ ਉਸ ਪਾਸੇ ਸ੍ਰੀਨਗਰ, ਕਹਿੰਦੇ ਹੁਣ ਉਧਰ ਦੀ ਕਥਾ ਸੁਣੋ ਕਿ ਜਦੋਂ ਭਾਈ ਨੰਦ ਚੰਦ ਤੇ ਦਇਆ ਰਾਮ ਜੀ ਹੋਣੀ ਆਪਣਾ ਸਾਰਾ ਦਲ ਲੈ ਕੇ ਉਥੋਂ ਨਿਕਲ ਕੇ ਆ ਗਏ,
ਘਾਟੇ ਲੰਘ ਗਏ ਜਿਸ ਬੇਰੇ,
ਉਥੋਂ ਘਾਟਾ ਲੰਘ ਕੇ ਆ ਗਏ। ਘਾਟਾ ਸੀ ਨਾ ਰਸਤੇ ਦੇ ਵਿਚ, ਇਨ੍ਹਾਂ ਨੇ ਰੋਕਿਆ ਸੀ ਪਹਿਲਾਂ ਭਾਈ ਨੰਦ ਚੰਦ ਉਨ੍ਹਾਂ ਨੂੰ ਮਾਰ ਮਾਰ ਗੋਲੀਆਂ ਦਾਹ ਕੇ ਪਾਸੇ ਕਰਕੇ ਉਥੋਂ ਲੰਘ ਕੇ ਆ ਗਏ ਸਨ ਸਿੱਖ, ਤੇ ਕਹਿੰਦੇ ਜਦੋਂ ਇਨ੍ਹਾਂ ਨੇ ਘਾਟਾ ਰੋਕਿਆ ਤੇ ਉਥੋਂ ਸਿੱਖ ਲੰਘ ਕੇ ਆ ਗਏ।
ਕਿਸਕ ਮ੍ਰਿਤਕ ਪਹਿਲੋ ਉਥੇ ਉਠਾਏ,
ਉਨ੍ਹਾਂ ਵਿਚੋਂ ਕਈ ਪਹਾੜੀਏ ਮਰ ਗਏ ਗੋਲੀਆਂ ਦੇ ਨਾਲ, ਜਦੋਂ ਗੋਲੀਆਂ ਦਾਗੀਆਂ ਸੂਰਮਿਆਂ ਨੇ ਗੁਰੂ ਕੇ ਯੋਧਿਆਂ ਨੇ, ਤੇ ਬਹੁਤ ਸਾਰੇ ਜਿਹੜੇ ਪਹਾੜੀਏ ਸਨ ਉਹ ਮਾਰੇ ਗਏ, ਉਹਨਾਂ ਦੀਆਂ ਲੋਥਾਂ ਚੁੱਕੀਆਂ ਨੇ, ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ
ਸੰਭਾਲਿਆ।
ਕਈ ਘਾਇਲ ਸਨ ਸਹਿਜੇ ਸਹਿਜੇ ਆਪਣੀਆਂ ਥਾਵਾਂ ਨੂੰ ਘਰਾਂ ਨੂੰ ਚੱਲ ਪਏ।
ਅਤੇ ਉਹ ਜਾ ਕਹਿਤੇ ਦਲ ਸਾਰੋ,
ਜਿੰਨਾ ਦਲ ਸੀ ਪਹਾੜੀਆਂ ਦਾ ਉਥੋਂ ਹਟ ਕੇ ਪਿਛਾਂ ਨੂੰ ਮੁੜ ਗਿਆ।
ਸਭ ਰਾਜਨ ਕੇ ਨਿਕਟ ਉਚਾਰੇ,
ਔਰ ਇਹ ਸਾਰੇ ਇਕੱਠੇ ਹੋ ਕੇ ਆਪਣੇ ਰਾਜਿਆਂ ਦੇ ਕੋਲ ਆ ਗਏ, ਕਿਉਂਕਿ ਭੀਮ ਚੰਦ ਦੇ ਸਮੇਤ ਸਾਰੇ ਰਾਜੇ ਇੱਕ ਘਰ ਦੇ ਵਿਚ ਇਕੱਠੇ ਸਨ। ਇਹ ਜਿੰਨੇ ਸਿਪਾਹੀ ਸਨ ਹਟ ਕੇ ਵਾਪਸ ਗਏ, ਔਰ ਵਾਪਸ ਜਾ ਕੇ ਇਨ੍ਹਾਂ ਨੇ ਆਪਣੀ ਵਿਥਿਆ ਉਹਨਾਂ ਸਾਰੇ ਰਾਜਿਆਂ ਨੂੰ ਦੱਸੀ ਆ, ਸੁਣਾਈ ਹੈ।
ਅਲਪ ਸੁਭਟ ਕਾਤੇ ਪਰ ਗਏ,
ਥੋੜੇ ਹੀ ਸੂਰਮੇ ਕਹਿਣ ਲੱਗੇ ਆ ਕੇ ਰਾਜਿਆਂ ਨੂੰ, ਕਹਿੰਦੇ ਹੇ ਰਾਜਾ ਭੀਮ ਚੰਦਰ, ਥੋੜੇ ਸੂਰਮੇ ਉਥੇ ਘਾਟੇ ਤੇ ਉਥੇ ਜਿਆਦੇ ਸੂਰਮੇ ਜਾਣੇ ਚਾਹੀਦੇ ਸਨ, ਹਾਲੇ ਸਾਰੇ ਨਹੀਂ ਸੀ ਗਏ, ਥੋੜੇ ਜੇ ਗਿਣਤੀ ਦੇ ਸੂਰਮੇ ਉੱਥੇ ਅੱਗੇ ਗਏ ਸਨ।
ਬਹੁਤ ਪੰਥ ਮੈਂ ਹੀ ਫਿਰ ਭਏ,
ਔਰ ਬਹੁਤੇ ਰਸਤੇ ਦੇ ਵਿਚ ਹੀ ਰੁਕ ਗਏ, ਉੱਥੇ ਅੱਗੇ ਜਾ ਕੇ ਉਹਨਾਂ ਨੇ ਰਸਤਾ ਰੋਕਣ ਵਾਸਤੇ ਜ਼ਿਮਤ ਨਹੀਂ ਕੀਤੀ। ਛੇ ਸੌ ਸੂਰਮੇ ਸੀ ਗੁਰੂ ਗੋਬਿੰਦ ਸਿੰਘ ਦੇ, ਉਹਨਾਂ ਨੇ ਆ ਕੇ ਸਾਡੇ ਤੇ ਹਮਲਾ ਕਰ ਦਿੱਤਾ, ਜੋੜ ਪਾ ਦਿੱਤਾ,
ਲੰਘ ਗਏ ਗਨ ਚੁਬਕ ਚਲਾਏ,
ਉਹ ਗੋਲੀਆਂ ਦਾਗ ਕੇ ਗੋਲੀਆਂ ਚਲਾ ਕੇ ਸਾਡੇ ਤੇ ਸਾਨੂੰ ਪਾਸੇ ਕਰਕੇ ਜ਼ਖਮੀ ਕਰਕੇ ਸਾਡੇ ਕਈ ਬੰਦਿਆਂ ਨੂੰ ਮਾਰ ਕੇ ਉਹ ਘਾਟਾ ਲੰਘ ਕੇ ਉਥੋਂ ਚਲੇ ਗਏ ਹਨ।
ਸਾਰੇ ਉਹਨਾਂ ਸੈਨਾ ਤੇ ਕੁਝ ਕਾਰਾ,
ਸਾਡੀ ਸੈਨਾ ਕੋਲੋਂ ਕੋਈ ਕੰਮ ਸਬਰ ਨਹੀਂ ਸਕਿਆ, ਅਸੀਂ ਉਹਨਾਂ ਨੂੰ ਕਾਬੂ ਨਹੀਂ ਕਰ ਸਕੇ।
ਗਏ ਵਿਸ਼ਾਲ ਵੀਰਤਾ ਧਾਰਾ,
ਔਰ ਉਹ ਬੜੀ ਭਾਰੀ ਵਿਸ਼ਾਲਤਾ ਵੀਰਤਾ ਨੂੰ ਧਾਰਨ ਕਰਕੇ ਚਲੇ ਗਏ ਹਨ।
ਭੀਮ ਚੰਦ ਸੁਣ ਕਹਿ ਰਿਸ ਕਨੇ,
ਇਹ ਸੁਣ ਕੇ ਰਾਜੇ ਭੀਮ ਚੰਦ ਨੇ ਬੜਾ ਗੁੱਸਾ ਕੀਤਾ, ਬੜਾ ਰੋਸ ਵਿਚ ਬੜਾ ਗੁੱਸੇ ਵਿਚ ਆਇਆ ਭੀਮ ਚੰਦ।
ਸਬਨ ਸੁਨਾਵਤ ਉੱਚੇ ਭਨੇ,
ਔਰ ਬੜੀ ਉੱਚੀ ਆਵਾਜ਼ ਦੇ ਵਿਚ ਉਹਨਾਂ ਨੂੰ ਤਾੜਦਾ ਹੋਇਆ ਭੀਮ ਚੰਦ, ਬੜੇ ਜਿਹੜੇ ਮਾੜੇ ਸ਼ਬਦ ਸਨ ਉਹਨਾਂ ਮਾੜੇ ਸ਼ਬਦਾਂ ਦੇ ਨਾਲ ਤਾੜਦਾ ਹੋਇਆ ਸਿਪਾਹੀਆਂ ਨੂੰ ਗੁੱਸੇ ਚ ਬੋਲਿਆ,
ਅਰੇ ਨਾ ਆਗੇ ਤੀਰ ਨਾ ਗਏ।
ਲੱਗਾ ਉਹ ਕਾਇਰੋ, ਉਹ ਗੀਦੀਓ, ਤੁਸੀਂ ਆ ਕੀ ਕੀਤਾ? ਤੁਸੀਂ ਉਹਨਾਂ ਦੇ ਸਾਹਮਣੇ ਅੜਨ ਦੀ ਬਜਾਏ ਉਥੋਂ ਦੌੜ ਕੇ ਵਾਪਸ ਆ ਗਏ ਹੋ। ਕਿੰਨੇ ਕਿਸਾਨੋ, ਤੁਸੀਂ ਉੱਥੇ ਅੜਦੇ ਤਾਂ ਸਹੀ, ਪਿੱਛੋਂ ਸਿਪਾਹੀ ਹੋਰ ਆ ਰਹੇ ਸੀ ਤੁਹਾਡੀ ਮਦਦ ਵਾਸਤੇ, ਤੁਸੀਂ ਉਹਨਾਂ ਦੇ ਨਾਲ ਅੜੇ ਨਹੀਂ, ਨਾ ਹੀ ਤੁਸੀਂ ਆਪਣੇ ਅੰਦਰ ਕੋਈ ਧੀਰਜ ਧਾਰਨ ਕੀਤਾ ਹੈ।
ਰੁਕਤ ਜੇ ਘਾਟਾ ਪਾਤੋ ਗਾਦੇ,
ਜੇ ਤੁਸੀਂ ਉੱਥੇ ਰਸਤਾ ਰੋਕ ਲੈਂਦੇ ਇੱਕ ਵਾਰੀ, ਤੇ ਉੱਥੇ ਰਸਤਾ ਰੋਕ ਕੇ ਉਹਨਾਂ ਨੂੰ ਨਾ ਜਾਣ ਦਿੰਦੇ, ਨਾ ਲੰਘਣ ਦਿੰਦੇ, ਤੇ ਸਾਰੇ ਸੂਰਮੇ ਪੱਕੇ ਹੋ ਕੇ ਪੈਰ ਜਮਾ ਲੈਂਦੇ।
ਹੱਥ ਤੁਫੰਗ ਤਿੰਨ ਰੱਖ ਤੇ ਠਾਂਡੇ,
ਮਾਰ ਮਰਜੀ ਉਹ ਗੋਲੀਆਂ ਚਲਾਉਂਦੇ ਸੀ, ਤੁਹਾਡੇ ਕੋਲ ਕੋਈ ਨੀ ਸੀ ਬੰਦੂਕਾਂ, ਤੁਹਾਡੀਆਂ ਬੰਦੂਕਾਂ ਨੂੰ ਜਰ ਲੱਗ ਗਈ ਸੀ, ਗੋਲੀਆਂ ਠੰਡੀਆਂ ਪੈ ਗਈਆਂ ਸੀ। ਜੇ ਉਹਨਾਂ ਗੋਲੀਆਂ ਚਲਾਈਆਂ ਤੇ ਤੁਸੀਂ ਕਿਉਂ ਨੀ ਚਲਾਈਆਂ ਅੱਗੋਂ, ਤੁਸੀਂ ਕਿਉਂ ਨੀ ਗੋਲੀਆਂ ਦਾਗੀਆਂ, ਤੁਸੀਂ ਵੀ ਅੱਗੋਂ ਗੋਲੀਆਂ ਦਾਗ ਕੇ ਉਹਨਾਂ ਨੂੰ ਰੋਕ ਲੈਂਦੇ।
ਇੱਥੇ ਦਲ ਸਗਰੇ ਕਰ ਜੂਰਾ,
ਤੁਸੀਂ ਇੰਨੇ ਨੂੰ ਰੋਕ ਕੇ ਰੱਖਦੇ, ਇੰਨੇ ਨੂੰ ਪਿੱਛੇ ਮੈਂ ਦਲ ਭੇਜ ਰਿਹਾ ਸੀ, ਸਾਰਾ ਇਹ ਸਾਰੀਆਂ ਫੌਜਾਂ ਮੈਂ ਭੇਜ ਰਿਹਾ ਸੀ, ਇਹ ਜ਼ੋਰ ਕਰਕੇ ਉੱਥੇ ਇਹਨਾਂ ਨੇ ਆ ਪਹੁੰਚਣਾ ਸੀ।
ਕਿਰਤ ਇੱਥੇ ਹੋਏ ਚੋਂ ਫੇਰਾ,
ਚਾਰੇ ਪਾਸੇ ਉਹਨਾਂ ਨੂੰ ਘੇਰਾ ਪਾ ਲੈਣਾ ਸੀ, ਇਧਰ ਉਧਰ ਕਰਕੇ ਉਹਨਾਂ ਨੂੰ ਘੇਰ ਲੈਣਾ ਸੀ।
ਕਰ ਤਰਾਸ ਲੇ ਤੇ ਹਥਿਆਰੇ,
ਔਰ ਉਹਨਾਂ ਨੂੰ ਡਰਾਵਾ ਦੇ ਕੇ, ਡਰ ਦੇ ਕੇ ਉਹਨਾਂ ਦੇ ਅੰਦਰ ਉਹਨਾਂ ਕੋਲੋਂ ਹਥਿਆਰ ਖੋਹ ਲੈਣੇ ਸਨ, ਉਹਨਾਂ ਕੋਲੋਂ ਸ਼ਸਤਰ ਖੋਹ ਲੈਣੇ ਸਨ।
ਨਰ ਨਿਕਸਨ ਮਗ ਜਮੋ ਨਿਆਰੇ,
ਔਰ ਜਦੋਂ ਉਹਨਾਂ ਨੇ ਵੇਖਿਆ ਕਿ ਨਿਕਲਣ ਵਾਸਤੇ ਉਥੋਂ ਰਸਤਾ ਉਹਨਾਂ ਨੂੰ ਮਿਲ ਗਿਆ,
ਨਹੀਂ ਸ਼ੀਗਿਰਤਾ ਕਰ ਪਾਤੇ ਤਾਏ, ਜਿਸ ਤੇ ਨਿਕਸੇ ਸੁਖ ਮਨ ਪਾਏ।
ਜਦੋਂ ਉਥੋਂ ਨਿਕਲਣ ਵਾਸਤੇ ਉਹ ਚੱਲੇ, ਤੁਸੀਂ ਸ਼ੀਗਰਤਾਈ ਨਹੀਂ ਕੀਤੀ, ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਹ ਰਸਤਾ ਨਿਕਲ ਕੇ ਉਥੋਂ ਚਲੇ ਗਏ, ਬੜੇ ਸੁਖ ਨਾਲ, ਬੜੇ ਆਰਾਮ ਨਾਲ, ਬੇਫਿਕਰ ਹੋ ਕੇ ਉਥੋਂ ਨਿਕਲ ਗਏ। ਲਾਨਤ ਹੈ, ਤਰਕਾਰ ਹੈ ਤੁਹਾਡੀ ਬਹਾਦਰੀ ਦੇ, ਤੁਹਾਡੀ ਸੂਰਮਤਾਈ ਦੇ ਉੱਤੇ ਤਰਕਾਰ ਹੈ।
ਉਸ ਕਹਾਬ ਕਹੇ ਕਹਾਏ,
ਇਸ ਕਹਿਣ ਕਹਾਉਣ ਨਾਲ ਕੀ ਹੁੰਦਾ, ਜਦੋਂ ਵੇਲਾ ਹੀ ਨਿਕਲ ਗਿਆ, ਹੁਣ ਜਦੋਂ ਫਿਰ ਹੁਣ ਕਹਿਣ ਕਹਾਣ ਦੇ ਨਾਲ ਕੀ ਫਾਇਦਾ ਹੈ।
ਬੀਤੀ ਬਾਤ ਕਹਾ ਪਛਤਾਏ,
ਜਿਹੜੀ ਗੱਲ ਬੀਤ ਗਈ ਉਹਦਾ ਹੁਣ ਕੀ ਪਛਤਾਵਾ ਕਰਨਾ, ਹੁਣ ਤਾਂ ਉਹ ਸਾਡੇ ਹੱਥ ਨੀ ਲੱਗਦੇ, ਉਹ ਤਾਂ ਨਿਕਲ ਕੇ ਦੂਰ ਚਲੇ ਗਏ ਹਨ।
ਫਤਿਹ ਸ਼ਾਹ ਮੈਂ ਪਾਲਾ,
ਉਹਦਾ ਰਾਜਾ ਫਤਿਹ ਸ਼ਾਹ ਸ੍ਰੀਨਗਰ ਦਾ ਰਾਜਾ ਹੈ,
300 ਠਾਣੇ ਜੰਗ ਕਰਾਲਾ,
ਹੁਣ ਤਾਂ ਇਹੀ ਜਾ ਕੇ ਉਹਨਾਂ ਨਾਲ ਜੰਗ ਕਰੇਗਾ, ਹੁਣ ਇੱਥੇ ਆਪਾਂ ਰੋਕ ਨੀ ਸਕੇ ਉਹਨਾਂ ਨੂੰ, ਹੁਣ ਤਾਂ ਰਾਜਾ ਫਤਿਹ ਸ਼ਾਹ ਹੀ ਹੈ ਜਿਹੜਾ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜਾ ਕੇ ਜੰਗ ਕਰੇਗਾ, ਜੰਗ ਲੜੇਗਾ।
ਜਾਣੀ ਜਾਏਗਾ ਹੋਏ ਜਹੈ,
ਉੱਥੇ ਜਾਣੀ ਜਾਏਗੀ, ਉੱਥੇ ਜਾ ਕੇ ਪਤਾ ਲੱਗੇਗਾ ਕਿ ਹੁਣ ਉੱਥੇ ਕੀ ਹੋਵੇਗਾ, ਕੀ ਬਣੇਗਾ।
ਗੁਰ ਤੇ ਜੈ ਕਿ ਪਰਾਜੈ ਪੈ,
ਗੁਰੂ ਕੋਲੋਂ ਰਾਜੇ ਫਤਿਹ ਸ਼ਾਹ ਨੂੰ ਜਿੱਤ ਪ੍ਰਾਪਤ ਹੋਵੇਗੀ ਜਾਂ ਹਾਰ ਪ੍ਰਾਪਤ ਹੋਵੇਗੀ, ਇਹ ਤਾਂ ਲੜਨ ਤੋਂ ਬਾਅਦ ਪਤਾ ਲੱਗੇਗਾ। ਫਤਿਹ ਸ਼ਾਹ ਲੜੇਗਾ ਜਾ ਕੇ ਗੁਰੂ ਜੀ ਨਾਲ, ਪਰ ਇਹਦੀ ਜਿੱਤ ਹੋਏਗੀ ਕਿ ਹਾਰ ਹੋਏਗੀ, ਇਹ ਤਾਂ ਹੁਣ ਲੜਨ ਤੋਂ ਬਾਅਦ ਹੀ ਫੈਸਲਾ ਹੋਵੇਗਾ।
ਕਹੋ ਜਾਏ ਅਰ ਕੀ ਜੈ ਤਿਆਰੇ,
ਜਾਓ ਹੁਣ ਜਾ ਕੇ ਰਾਜੇ ਫਤਿਹ ਸ਼ਾਹ ਨੂੰ ਕਹੋ ਕਿ ਉਹ ਹੁਣ ਤਿਆਰੀ ਕਰੇ।
ਨਹੀਂ ਨਿਕਤਾ ਬਿਲਮ ਜੇ ਧਾਰੇ,
ਉਹਨੂੰ ਕਹੋ ਕਿ ਠੀਕ ਨਹੀਂ ਹੁਣ ਜੇ ਉਹ ਦੇਰੀ ਕਰੇ, ਉਹਦੇ ਵਾਸਤੇ ਵੀ ਠੀਕ ਨਹੀਂ ਹੈ ਕਿ ਹੁਣ ਉਹ ਦੇਰੀ ਕਰੇ।
ਤੁਮਰੀ ਸੀਮ ਦੇਸ਼ ਕੀਤਾ, ਨਗਰ ਪਾਵਣ ਤੋਂ ਕਾਲੇ ਜਾ।
ਫਤਿਹ ਸ਼ਾਹ ਨੂੰ ਅਸੀਂ ਤਾਂ ਕਹਿ ਰਹੇ ਹਾਂ ਲੜਨ ਵਾਸਤੇ, ਕਹਿੰਦੇ ਹੇ ਰਾਜਾ ਫਤਿਹ ਸ਼ਾਹ, ਕਿਉਂਕਿ ਉਹ ਤੇਰੇ ਰਾਜ ਦੀ ਹੱਦ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਨੇ ਨਗਰ ਵਸਾਇਆ ਨਾ ਪੌਂਟਾ ਸਾਹਿਬ, ਉਹ ਤੇਰੇ ਨਗਰ ਦੀ ਹੱਦ ਹੈ, ਉਸ ਹੱਦ ਦੇ ਉੱਤੇ ਉਹਨਾਂ ਨੇ ਆਪਣਾ ਨਗਰ ਵਸਾਇਆ ਤੇ ਉੱਥੇ ਰਹਿ ਰਹੇ ਨੇ।
ਲੜਬੇ ਹੱਕ ਤੁਮੈਂ ਬਬ ਬਨ ਆਵੈ,
ਕਰਕੇ ਗੁਰੂ ਜੀ ਨਾਲ ਲੜਨ ਦਾ ਹੱਕ ਤੇਰਾ ਹੀ ਬਣਾਉਣਾ। ਜੇ ਸਾਡੀ ਹੱਦ ਵਿੱਚ ਹੁੰਦੇ ਤੇ ਅਸੀਂ ਉਹਨਾਂ ਨਾਲ ਲੜਦੇ, ਹੁਣ ਉਹ ਤੇਰੇ ਰਾਜ ਦੀ ਹੱਦ ਦੇ ਵਿੱਚ ਨੇ, ਹੱਦ ਦੇ ਉੱਤੇ ਉਹਨਾਂ ਦਾ ਡੇਰਾ ਹੈ, ਇਸ ਕਰਕੇ ਤੇਰਾ ਲੜਨਾ ਫਰਜ਼ ਹੈ, ਉਹਨਾਂ ਨਾਲ ਹੱਕ ਹੈ।
ਆਨ ਵਹਿਰ ਜੇ ਭੂਮ ਦਬਾਵੈ,
ਜੇ ਕੋਈ ਬੰਦਾ ਬਾਹਰੋਂ ਆ ਕੇ ਤੇਰੇ ਇਲਾਕੇ ਦੀ ਜ਼ਮੀਨ ਨੂੰ ਦੱਬਦਾ, ਤੇਰੇ ਇਲਾਕੇ ਦੀ ਜਗ੍ਹਾ ਨੂੰ ਦੱਬ ਕੇ ਉਹਦੇ ਤੇ ਮਾਲਕ ਬਣਦਾ ਹੈ।
ਵਿਆਹ ਬਹਾਨੇ ਨ੍ਰਿਪ ਗਨ ਆਏ, ਸਭ ਤੇ ਲਿਓ ਸਪੱਟ ਸਮਝਾਏ।
ਫਿਰ ਤੈਨੂੰ ਉਹਦੇ ਨਾਲ ਲੜਨਾ ਚਾਹੀਦਾ, ਉਹਨਾਂ ਨਾਲ ਲੜਾਈ ਕਰਨੀ ਚਾਹੀਦੀ ਕਿ ਉਹ ਬਾਹਰੋਂ ਆ ਕੇ ਤੇਰੀ ਜਗ੍ਹਾ ਕਿਉਂ ਮੰਨ ਰਹੇ ਨੇ। ਤੇ ਹੁਣ ਆ ਵਿਆਹ ਦਾ ਸਮਾਗਮ ਹੈ ਤੇ ਵਿਆਹ ਦੇ ਇਸ ਬਹਾਨੇ ਬਹੁਤ ਸਾਰੇ ਰਾਜੇ ਇੱਥੇ ਇਕੱਠੇ ਹੋਏ ਨੇ, ਬਹੁਤ ਸਾਰੇ ਰਾਜੇ ਇੱਥੇ ਵਿਆਹ ਦੇ ਵਿੱਚ ਆਏ ਹੋਏ ਨੇ। ਇਹਨਾਂ ਕੋਲੋਂ ਵੀ ਤੂੰ ਸੂਰਮੇ ਆਪਣੀ ਮਦਦ ਵਾਸਤੇ ਲਿਜਾ ਸਕਦਾ, ਆਪਣੀ ਮਦਦ ਵਾਸਤੇ ਇਹਨਾਂ ਕੋਲੋਂ ਵੀ ਸਿਪਾਹੀ ਲਿਜਾ ਸਕਦਾ।
ਹੁਣ ਗੁਰ ਚਮੂ ਕਾਰਣ ਮਾਏ,
ਜੇ ਤੂੰ ਇਹਨਾਂ ਸਾਰੇ ਰਾਜਿਆਂ ਦੀ ਫੌਜ ਵੀ ਆਪਣੇ ਨਾਲ ਲੈ ਜਾਵੇ, ਹੇ ਫਤਿਹ ਸ਼ਾਹ ਆਪਣਾ ਦਲ ਵੀ ਲੈ ਜਾਏ, ਤੇ ਗੁਰੂ ਕੋਲ ਕਿੰਨੀ ਕੁ ਫੌਜ ਹੈ ਜਿਹੜਾ ਤੇਰਾ ਮੁਕਾਬਲਾ ਕਰਨਗੇ?
ਸਨਮੁਖ ਠਹਿਰ ਸਕੇ ਕੇ ਮਨਾਏ,
ਫਿਰ ਉਹ ਤੇਰੇ ਸਾਹਮਣੇ ਠਹਿਰ ਨਹੀਂ ਸਕਣਗੇ, ਖਲੋ ਨਹੀਂ ਸਕਣਗੇ, ਬਹੁਤਿਆਂ ਅੱਗੇ ਥੋੜਿਆਂ ਦੀ ਕੀ ਪੇਸ਼ ਜਾਏਗੀ?
ਜੇ ਉਠਾਏ ਤੇ ਸਭ ਡੇਰਾ,
ਥੋੜਿਆਂ ਦੇ ਉੱਤੇ ਬਹੁਤਿਆਂ ਦਾ ਜ਼ੋਰ ਪੈ ਜਾਂਦਾ। ਪਰ ਇਹ ਨਹੀਂ ਸੀ ਜਾਣਦੇ ਕਿ ਬੱਬਰ ਸ਼ੇਰ ਹਮੇਸ਼ਾ ਥੋੜੀ ਗਿਣਤੀ ਚ ਹੁੰਦੇ ਨੇ ਤੇ ਭੇਡਾਂ ਦੇ ਵੱਗਾਂ ਦੇ ਵੱਗ ਹੁੰਦੇ ਨੇ, ਔਰ ਭੇਡਾਂ ਦੇ ਉਹਨਾਂ ਵੱਗਾਂ ਦੇ ਵੱਗ ਵਿਚ ਇੱਕੋ ਸ਼ੇਰ ਆ ਕੇ ਦਹਾੜ ਮਾਰੇ ਤੇ ਹਜ਼ਾਰਾਂ ਦੀ ਗਿਣਤੀ ਚ ਭੇਡਾਂ ਨੂੰ ਭਾਜਣਾ ਪੈ ਜਾਂਦੀਆਂ ਨੇ। ਕਹਿੰਦਾ ਆਪਾਂ ਬਹੁਤੇ ਆ, ਸਾਡੀ ਗਿਣਤੀ ਬਹੁਤੀ ਹੈ, ਬਹੁਤੇ ਸਿਪਾਹੀ ਤੂੰ ਸਾਰੇ ਰਾਜਿਆਂ ਦੇ ਨਾਲ ਲੈ ਜਾ, ਇਸ ਕਰਕੇ ਉਹ ਥੋੜੇ ਨੇ, ਉਹਨਾਂ ਥੋੜਿਆਂ ਤੇ ਜਾ ਕੇ ਹਮਲਾ ਕਰ, ਉਹ ਤੁਹਾਡੇ ਸਾਹਮਣੇ ਰੁਕ ਨਹੀਂ ਸਕਣਗੇ, ਖਲੋ ਨਹੀਂ ਸਕਣਗੇ।
ਨਿਜ ਗੱਲ ਤੈ ਠਹਿਰਾਏ ਬਡੇਰਾ,
ਔਰ ਉਹਨਾਂ ਨੂੰ ਉਸ ਜਗ੍ਹਾ ਤੋਂ ਉਠਾ ਦੇ ਜਿੱਥੇ ਉਹਨਾਂ ਨੇ ਪੌਂਟਾ ਸਾਹਿਬ ਡੇਰਾ ਕੀਤਾ ਹੋਇਆ, ਔਰ ਉਸ ਜਗ੍ਹਾ ਤੇ ਜਾ ਕੇ ਤੂੰ ਆਪਣਾ ਡੇਰਾ ਸਥਾਪ ਦੇ, ਆਪਣੀ ਚੌਂਕੀ ਉਸ ਜਗ੍ਹਾ ਦੇ ਉੱਤੇ ਪੌਂਟਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਸਥਾਪਿਤ ਕਰ ਦੇ।
ਨਾਹਣ ਪਤੀ ਕੋ ਦਾਬਾ ਦੇ,
ਉਧਰ ਨਾਹਣ ਦੇ ਰਾਜੇ ਨੂੰ ਵੀ ਦਾਬਾ ਦੇ ਦਿਓ, ਕਿਉਂਕਿ ਉਹ ਗੁਰੂ ਦਾ ਪੱਖ ਪੂਰਦਾ, ਨਾਹਣ ਦਾ ਰਾਜਾ, ਉਹਨੂੰ ਦਾਬਾ ਦੇ ਦਿਓ ਕਿ ਜੇ ਤੂੰ ਗੁਰੂ ਦੀ ਮਦਦ ਕੀਤੀ ਤੇ ਅਸੀਂ ਸਾਰੇ ਰਾਜੇ ਤੇਰਾ ਵਿਰੋਧ ਕਰਾਂਗੇ।
ਕਹਿ ਨਿਜ ਸੰਗ ਮੇਲ ਕਰ ਲਿਓ,
ਔਰ ਜਾਂ ਫਿਰ ਉਹਨੂੰ ਵੀ ਆਪਣੇ ਨਾਲ ਮਿਲਾ ਲਓ, ਉਹਨੂੰ ਵੀ ਆਪਣੇ ਨਾਲ ਮੇਲ ਕੇ ਗੁਰੂ ਜੀ ਤੇ ਹਮਲਾ ਕਰ ਦਿਓ।
ਇਨ ਸਮਝਾਏ ਪਤਿਓ ਪਰਦਾਨ, ਭੀਮ ਚੰਦ ਮਨ ਮਾਨ ਮਾਨ,
ਏਦਾਂ ਵਿਚਾਰ ਕਰਕੇ ਨੇ ਆਪਣਾ ਪ੍ਰਧਾਨ ਵਜ਼ੀਰ ਰਾਜੇ ਭੀਮ ਚੰਦ ਨੇ ਰਾਜੇ ਫਤਿਹ ਸ਼ਾਹ ਨੂੰ ਕੋਲ ਭੇਜਿਆ ਹੈ।
ਫਤਿਹ ਸ਼ਾਹ ਕੇ ਨਿਕਟ ਧਾਰਾ,
ਔਰ ਇਹਦਾ ਇਹ ਪ੍ਰਧਾਨ ਵਜ਼ੀਰ ਚੱਲ ਕੇ ਰਾਜੇ ਫਤਿਹ ਸ਼ਾਹ ਦੇ ਕੋਲ ਆਇਆ ਹੈ।
ਪਿਖ ਜੈ ਦੇਵਾ ਤਾਏ ਉਚਾਰਾ,
ਆ ਕੇ ਨੇ ਆਖਿਆ ਜੀ ਜੈ ਦੇਵਾ। ਆਪਸ ਵਿਚ ਮਿਲਦੇ ਨੇ ਜਿਵੇਂ ਬਹੁਤ ਸਾਰੇ ਆਪਸ ਵਿਚ ਮਿਲ ਕੇ ਵੱਖੋ ਵੱਖਰੇ ਢੰਗ ਨਾਲ, ਕੋਈ ਨਮਸਕਾਰ ਕਰਦਾ, ਕੋਈ ਕੁਝ ਕਰਦਾ, ਰਾਮ ਰਾਮ ਕਰਦਾ, ਵੱਖੋ ਵੱਖਰੇ ਇਲਾਕਿਆਂ ਦੇ ਵਿਚ ਬਹੁਤ ਸਾਰੇ ਇਲਾਕਿਆਂ ਵਿਚ ਮਿਲਦੇ ਲੋਕ ਰਾਧੇ ਕ੍ਰਿਸ਼ਨ ਕਹਿ ਕੇ ਮਿਲਦੇ ਨੇ ਜਾਂ ਜੈ ਸ਼੍ਰੀ ਕ੍ਰਿਸ਼ਨਾ ਕਹਿ ਕੇ ਮਿਲਦੇ ਨੇ। ਏਦਾਂ ਇਹ ਪਹਾੜੀ ਰਾਜੇ ਜਦੋਂ ਆਪਸ ਵਿਚ ਮਿਲਦੇ ਸਨ ਤੇ ਕਹਿ ਕੇ ਮਿਲਦੇ ਸੀ ਜੈ ਦੇਵਾ। ਉਹ ਇਹ ਪ੍ਰਧਾਨ ਆਇਆ ਵਜ਼ੀਰ, ਇਹਨੇ ਆ ਕੇ ਰਾਜੇ ਭੀਮ ਚੰਦ ਦਾ ਸੱਦਾ ਲਿਆਂਦਾ ਤੇ ਆ ਕੇ ਫਤਿਹ ਸ਼ਾਹ ਨੂੰ ਜੈ ਦੇਵਾ ਉਚਾਰਨ ਕੀਤਾ ਹੈ।
ਬੈਠ ਬੰਦ ਕਰ ਸਕਲ ਸੁਣਾਏ,
ਕੋਲ ਬਹਿ ਕੇ ਹੱਥ ਜੋੜ ਕੇ ਨੇ ਭੀਮ ਚੰਦ ਦੀ ਸਾਰੀ ਕਹਿਵਤ, ਜੋ ਜੋ ਭੀਮ ਚੰਦ ਨੇ ਕਿਹਾ ਉਹ ਸਾਰੀਆਂ ਗੱਲਾਂ ਰਾਜੇ ਫਤਿਹ ਸ਼ਾਹ ਨੂੰ ਸੁਣਾਈਆਂ ਨੇ।
ਪੂਰਵ ਕੈ ਸੀਖ ਸਿਖਾਏ,
ਉਹਨੂੰ ਪਹਿਲਾਂ ਵੀ ਸਿਖਾਇਆ ਹੋਇਆ ਸੀ ਫਤਿਹ ਸ਼ਾਹ ਨੂੰ, ਪਹਿਲਾਂ ਵੀ ਉਹਨੂੰ ਪੱਟੀਆਂ ਪੜਾਈਆਂ ਹੋਈਆਂ ਸਨ, ਉਹਨੂੰ ਪਹਿਲਾਂ ਵੀ ਸਿਖਾਇਆ ਹੋਇਆ ਸੀ।
ਇਸ ਰਾਖਣ ਸਮਧੀ ਮਨ ਮਾਨ,
ਹੁਣ ਫਤਿਹ ਸ਼ਾਹ ਆਪਣੇ ਸਮਧੀ ਦਾ ਮਾਣ ਰੱਖਣਾ ਚਾਹੁੰਦਾ। ਇਹਦਾ ਸਮਧੀ ਹੈ ਨਾ ਰਾਜਾ ਭੀਮ ਚੰਦ, ਕੁੜਮਾਚਾਰੀ ਦਾ ਰਿਸ਼ਤਾ ਬਣ ਗਿਆ, ਉਹਦਾ ਹੁਣ ਮਾਣ ਰੱਖਣਾ ਚਾਹੁੰਦਾ ਹੈ।
ਭਇਓ ਸਮਤ ਤੇ ਕੁਮਤ ਮਾਨ,
ਆਪਣੇ ਕੁੜਮ ਦਾ ਮਾਣ ਰੱਖਣ ਵਾਸਤੇ ਸੁਮਤ ਤੋਂ ਕੁਮਤ ਧਾਰਨ ਕਰ ਲਈ। ਕਿੱਥੇ ਸਦਬੁੱਧੀ ਸੁਮਤ ਸੀ, ਦਸਵੇਂ ਪਾਤਸ਼ਾਹ ਦਾ ਸੇਵਕ ਸੀ, ਮਹਾਰਾਜ ਜੀ ਦੇ ਚਰਨਾਂ ਚ ਦਰਸ਼ਨ ਕੀਤੇ, ਮਹਾਰਾਜ ਜੀ ਦੇ ਕੋਲ ਰਿਹਾ, ਬੜੇ ਖੁੱਲੇ ਦੀਦਾਰ ਕਰਦਾ ਰਿਹਾ, ਸਤਿਗੁਰਾਂ ਨਾਲ ਸ਼ਿਕਾਰ ਵੀ ਖੇਡਦਾ ਰਿਹਾ, ਪਰ ਹੁਣ ਇਕਦਮ ਉਹ ਜਿਹੜੀ ਸਮਤ ਸੀ ਉਹ ਖਤਮ ਹੋ ਗਈ ਤੇ ਕੁਮਤ ਆ ਗਈ।
ਜਥਾ ਪ੍ਰਭੰਜਨ ਮਿਲ ਬਦਬੋਏ,
ਹਾਂ ਇਸ ਤਰ੍ਹਾਂ ਕੁਮਤ ਆ ਗਈ, ਜਿਵੇਂ ਹਵਾ ਚੱਲਦੀ ਹੈ ਨਾ, ਹਵਾ ਉਹਦੇ ਵਿਚ ਇਕਦਮ ਬਦਬੂ ਮਿਲ ਜੇ ਹਵਾ ਵਿਚ, ਤੇ ਜਿਹੜੀ ਹਵਾ ਪਹਿਲਾਂ ਬੜੀ ਸੁਗੰਧੀ ਵਾਲੀ ਚੱਲਦੀ ਹੁੰਦੀ ਹੈ, ਇਕਦਮ ਉਹਦੇ ਚ ਬਦਬੂ ਫੈਲ ਜਾਏ ਤੇ ਉਸ ਹਵਾ ਨੂੰ ਬਦਬੂ ਵਾਲਾ ਬਣਾ ਕੇ ਰੱਖ ਦਿੰਦੀ ਹੈ।
ਸਭ ਕੋ ਅਨਿਤ ਕਰਤਾ ਹੋਏ,
ਉਹ ਹਵਾ ਫਿਰ ਸਾਰਿਆਂ ਦੇ ਲਈ ਦੁਖਦਾਈ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਨਾਲ ਮਿਲ ਕੇ ਫਤਿਹ ਸ਼ਾਹ ਪਹਿਲਾਂ ਸਦਬੁੱਧੀ ਦਾ ਧਾਰਨੀ ਸ਼ੁੱਧ ਹਵਾ ਸੀ, ਪਰ ਭੀਮ ਚੰਦ ਬਦਬੂ ਬਣ ਕੇ ਇਹਦੀ ਹਵਾ ਵਿਚ ਆ ਕੇ ਮਿਲ ਗਿਆ। ਮੁਸ਼ਕ ਬਣ ਕੇ ਦੇ ਨਾਲ ਆ ਮਿਲਿਆ
ਗੁਰ ਮਹਿਮਾ ਅਰ ਸਭ ਉਪਕਾਰਾ
ਔਰ ਗੁਰੂ ਸਾਹਿਬ ਜੀ ਦੀ ਭਾਰੀ ਮਹਿਮਾ ਤੇ ਸਤਿਗੁਰਾਂ ਦੇ ਕੀਤੇ ਉਪਕਾਰ ਕਿੱਡਾ ਵੱਡਾ ਉਪਕਾਰ ਸੀ ਦੋਵੇਂ ਰਾਜੇ ਲੜਦੇ ਰਹਿੰਦੇ ਸੀ ਆਪਸ ਵਿਚ ਕਦੇ ਮੇਦਨੀ ਪ੍ਰਕਾਸ਼ ਹਮਲਾ ਕਰਦਾ ਸੀ ਕਦੇ ਇਹ ਹਮਲਾ ਕਰਦਾ ਸੀ ਲੜਦੇ ਹੀ ਰਹਿੰਦੇ ਸੀ ਤੇ ਸਤਿਗੁਰੂ ਜੀ ਨੇ ਕਿੱਡਾ ਵੱਡਾ ਉਪਕਾਰ ਕੀਤਾ ਇਹਨਾਂ ਦੇ ਸਿਰ ਜੋੜੇ ਇਹਨਾਂ ਨੂੰ ਦੁਸ਼ਮਣਾਂ ਤੋਂ ਮਿੱਤਰ ਬਣਾਇਆ ਇਹਨਾਂ ਦੀ ਸਦਾ ਵਾਸਤੇ ਲੜਾਈ ਖਤਮ ਕੀਤੀ ਇਹ ਉਪਕਾਰ ਮਹਾਰਾਜ ਦਸਵੇਂ ਪਾਤਸ਼ਾਹ ਦਾ ਸੀ ਨਾ ਫਤਿਹ ਸ਼ਾਹ ਤੇ ਫਤਿਹ ਸ਼ਾਹ ਨੇ ਗੁਰੂ ਸਾਹਿਬ ਦਾ ਕੀਤਾ ਉਪਕਾਰ ਉਸੇ ਵੇਲੇ ਭੁਲਾ ਦਿੱਤਾ
ਮਨ ਕਹਿਲੂਰੀ ਮਿਲੇ ਬਿਗਾਰਾ
ਕਹਿਲੂਰੀ ਰਾਜੇ ਭੀਮ ਚੰਦ ਨਾਲ ਮਿਲ ਕੇ ਇਹ ਹਵਾ ਬਦਬੂਦਾਰ ਹੋ ਗਈ ਯਾਨੀ ਕਿ ਰਾਜਾ ਫਤਿਹ ਸ਼ਾਹ ਕੁਮਤ ਦਾ ਧਾਰਨੀ ਭੈੜੀ ਤੇ ਖੋਟੀ ਮਤ ਦਾ ਧਾਰਨੀ ਹੋ ਕੇ ਗੁਰੂ ਸਾਹਿਬ ਨਾਲ ਲੜਨ ਵਾਸਤੇ ਤਿਆਰ ਹੋ ਗਿਆ
ਗੌਰੀ ਕਨ ਬਾਰੂਦ ਬਰਤਾਏ
ਸ਼ਾਹ ਨੇ ਹੁਕਮ ਕੀਤਾ ਸਾਰੀ ਸੈਨਾ ਵਿਚ ਗੋਲੀ ਸਿੱਕਾ ਬਰੂਦ ਖੁੱਲਾ ਵਰਤਾ ਦਿੱਤਾ ਜਾਵੇ
ਕਯੋ ਸਬਰ ਸਨ ਪਰ ਲੜਾਈ
ਸਭ ਨੂੰ ਕਹਿ ਦਿੱਤਾ ਕਿ ਹੁਣ ਸਿਰਫ ਇੱਕੋ ਹਿੱਲਾ ਹੈ ਗੁਰੂ ਜੀ ਨਾਲ ਲੜਨਾ ਹੈ ਉਨ੍ਹਾਂ ਨਾਲ ਲੜਾਈ ਕਰਨੀ ਹੈ ਜੰਗ ਕਰਨਾ ਇਹੀ ਇੱਕ ਹਿੱਲਾ ਤੇ ਤਰੀਕਾ ਹੈ
ਬਾਛਿਤ ਸ਼ਸਤਰ ਤੁਰੰਗ ਜਿਸ
ਜਿਹਨੂੰ ਜਿਹੜਾ ਜਿਹੜਾ ਸ਼ਸਤਰ ਚਾਹੀਦਾ ਜਾਂ ਜਿਹੜਾ ਜਿਹੜਾ ਵੀ ਕੋਈ ਹਥਿਆਰ ਚਾਹੀਦਾ ਘੋੜਾ ਚਾਹੀਦਾ ਉਹ ਮੰਗ ਲਵੇ ਉਹਨੂੰ ਘੋੜਾ ਮਿਲੇਗਾ ਸ਼ਸਤਰ ਮਿਲਣਗੇ
ਮੁਝ ਤੇ ਜਾਂਚ ਲਿਓ ਸਭ ਕੋਈ
ਜੋ ਵੀ ਕਿਸੇ ਨੂੰ ਚਾਹੀਦਾ ਇਹਨੇ ਸਾਰੇ ਸਿਪਾਹੀਆਂ ਨੂੰ ਹਦਾਇਤ ਕਰ ਦਿੱਤੀ ਕਿਸੇ ਨੂੰ ਘੋੜਾ ਚਾਹੀਦਾ ਤਾਂ ਉਹਨੂੰ ਘੋੜਾ ਦੇਵਾਂਗੇ ਜੇ ਕਿਸੇ ਨੂੰ ਸ਼ਸਤਰ ਚਾਹੀਦੇ ਨੇ ਤਾਂ ਉਹਨੂੰ ਸ਼ਸਤਰ ਤੇ ਹਥਿਆਰ ਦੇਵਾਂਗੇ ਮੇਰੇ ਕੋਲੋਂ ਆ ਕੇ ਮੰਗ ਲਓ
ਸਮਧੀ ਕੋ ਅਰ ਖਾਵਨ ਕਾਰਨ
ਆਪਣੇ ਸਮਧੀ ਆਪਣੇ ਕੁੜਮ ਰਾਜੇ ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ
ਖੇਤੀ ਹੁਕਮੇ ਉਚਾਰਨ
ਬੜੀ ਉੱਚੀ ਆਵਾਜ਼ ਵਿਚ ਇਹਨੇ ਹੁਕਮ ਕੀਤਾ ਫਤਿਹ ਸ਼ਾਹ ਨੇ ਉੱਚੀ ਆਵਾਜ਼ ਵਿਚ ਬੋਲਿਆ
ਗੋਰੀ ਚੋਬ ਧੋਸਾ ਤੁਮ ਘਾਰੋ
ਗੋਰੀਆਂ ਚੋਬਾ ਲਾ ਦਿਓ ਨਗਾਰੇ ਦੇ ਉੱਤੇ ਧੋਸੇ ਤੁਮ ਘਾਰ ਦਿਓ ਆਵਾਜ਼ ਨਾਲ ਇੱਕ ਵਾਰੀ ਸਾਰੇ ਪਹਾੜ ਗੂੰਜ ਪੈਣ
ਕਹੋ ਸਬਨ ਸੋ ਸ਼ਸਤਰ ਸੰਭਾਰੋ
ਸਭ ਨੂੰ ਕਿਹਾ ਸੂਰਮਿਓ ਬਹਾਦਰੋ ਆਪਣੇ ਆਪਣੇ ਹਥਿਆਰ ਸੰਭਾਲ ਲਓ ਆਪਣੇ ਸ਼ਸਤਰ ਸੰਭਾਲ ਲਓ ਔਰ ਸ਼ਸਤਰਾਂ ਨੂੰ ਤਿਆਰ ਕਰ ਲਵੋ
ਤਿਆਰੀ ਜਥੇਦਾਰ ਗਨ ਕਰੈ
ਜਿੰਨੇ ਜਥੇਦਾਰ ਨੇ ਸਾਰੀਆਂ ਫੌਜਾਂ ਦੇ ਸਿਪਾਹ ਸਲਾਰ ਨੇ ਮਿਸਲਾਂ ਦੇ ਉਹ ਸਾਰੇ ਤਿਆਰੀ ਕਰ ਲੈਣ ਲੜਨ ਵਾਸਤੇ
ਨਿਜ ਨਿਜ ਮਿਸਲ ਸੁਭੱਟ ਸਭ ਧਰੈ
ਆਪਣੀ ਆਪਣੀ ਮਿਸਲ ਦੇ ਸਾਰੇ ਸੁਭੱਟ ਸਭ ਤਿਆਰ ਪਰ ਤਿਆਰ ਕਰ ਲਓ ਕਿਉਂਕਿ ਮਿਸਲਾਂ ਵਿਚ ਵੰਡੇ ਹੁੰਦੇ ਸੀ ਪੰਜ ਪੰਜ ਸੌ ਦੋ ਦੋ ਸੌ 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 ਦੇ ਸੂਰਮਿਆਂ ਦੇ ਜਥੇ ਬਣਾਏ ਹੋਏ ਸਨ ਤੋ ਇਸ ਪ੍ਰਕਾਰ ਨਾਲ ਜਿਹੜੀਆਂ ਟੁਕੜੀਆਂ ਬਣਾਈਆਂ ਹੋਈਆਂ ਸੀ ਫੌਜ ਦੀਆਂ ਕਹਿੰਦੇ ਟੁਕੜੀਆਂ ਦੇ ਜਿੰਨੇ ਜਥੇਦਾਰ ਨੇ ਆਪੋ ਆਪਣੀਆਂ ਟੁਕੜੀਆਂ ਦੀ ਤਿਆਰੀ ਕਰ ਲੈਣ
ਆਨੋ ਮੇਰੇ ਬਲੀ ਤੁਰੰਗ
ਲਿਆਓ ਮੇਰਾ ਬਲੀ ਘੋੜਾ ਮੈਂ ਵੀ ਸਵਾਰ ਹੋਵਾਂ ਫਤਿਹ ਸ਼ਾਹ ਆਪਣੇ ਕੁੜਮ ਨੂੰ ਖੁਸ਼ ਕਰਨ ਵਾਸਤੇ ਉੱਚੀ ਉੱਚੀ ਬੋਲ ਰਿਹਾ ਕਹਿੰਦਾ ਲਿਆਓ ਮੇਰਾ ਬਲਵਾਨ ਤੇ ਬਲੀ ਘੋੜਾ
ਕੰਚਨ ਜ਼ੀਨ ਚ ਕਰ ਤੰਗ
ਲਿਆਓ ਉਹਦੇ ਤੇ ਸੋਨੇ ਦੀ ਕਾਠੀ ਪਾ ਕੇ ਉਹਦੀ ਤੰਗ ਚੰਗੀ ਤਰ੍ਹਾਂ ਕੱਸ ਕੇ ਖਿੱਚ ਕੇ ਬੰਨ ਕੇ ਕਾਠੀ ਤਿਆਰ ਕਰਕੇ ਲਿਆਓ
ਹੀਰਨ ਜੜਤੀ ਮੁਸ਼ਕ ਮਿਸਾਲਾ
ਲਿਆਓ ਹੀਰਿਆਂ ਦੀ ਜੜੀ ਹੋਈ ਮੇਰੀ ਕਿਰਪਾਨ ਜਿਹਦੇ ਮੁੱਠੇ ਦੇ ਉੱਤੇ ਹੀਰੇ ਜੜੇ ਹੋਏ ਨੇ ਔਰ ਜਿਹਦਾ ਫਲ ਬੜਾ ਤਿੱਖਾ ਤੇ ਬੜਾ ਬਰੀਕ ਧਾਰ ਵਾਲਾ ਹੈ
ਤੀਖਣ ਧਾਰਾ ਖੜਗ ਕਰਾਲਾ
ਲਿਆਓ ਮੇਰੀ ਉਹ ਤੇਗ ਜਿਹਦੀ ਬੜੀ ਤਿੱਖੀ ਧਾਰ ਹੈ ਜਿਹਦੇ ਤੇ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ ਚ ਵੰਡੀ ਜਾਵੇ
ਹਰ ਕਪੜਨ ਤੇ ਭਰਿਓ ਨਿਖੰਗਾ
ਲਿਆਓ ਮੇਰਾ ਪੱਥਾ ਤੀਰਾਂ ਨਾਲ ਭਰ ਕੇ ਸਜਾ ਕੇ ਸ਼ਿੰਗਾਰ ਕੇ ਲੈ ਕੇ ਆਓ
ਤਨਕ ਕਠੋਰਾ ਨੀ ਐ ਸੰਗਾ
ਔਰ ਨਾਲ ਮੇਰਾ ਕਠੋਰ ਤਨਖ ਲੈ ਕੇ ਆਓ ਕਿਉਂਕਿ ਇਸ ਜੰਗ ਦੀ ਜਥੇਦਾਰੀ ਮੈਂ ਆਗੂ ਬਣ ਕੇ ਕਰਾਂਗਾ
ਸਾਦਲ ਆਪ ਮੈਂ ਕਰੋ ਚੜਾਈ
ਆਪ ਖੁਦ ਆਪਣੇ ਦਲ ਦੇ ਸਹਿਤ ਚੜਾਈ ਕਰਾਂਗਾ ਕੱਲਾ ਕੋਈ ਜਰਨੈਲ ਨਹੀਂ ਭੇਜਾਂਗਾ ਮੈਂ ਆਪ ਖੁਦ ਆਪਣੇ ਸਾਰੇ ਦਲ ਦੇ ਸਹਿਤ ਹਮਲਾ ਕਰਾਂਗਾ
ਅਵ ਲੋਕੋ ਸਤਿਗੁਰੂ ਬਣਾਈ
ਦੇਖਿਓ ਫਿਰ ਗੁਰੂ ਦੀ ਵਡਿਆਈ ਕਿਵੇਂ ਹੁੰਦੀ ਹੈ
ਇਮ ਕੈ ਫਤਿਹ ਸ਼ਾਹ ਕਰ ਤਿਆਰੇ ਸਾਜਿਤ ਭਇਓ ਸੰਗ ਦਲ ਭਾਰੇ
ਇਦਾਂ ਕਹਿ ਕੇ ਰਾਜੇ ਫਤਿਹ ਸ਼ਾਹ ਨੇ ਆਪਣੇ ਸਾਰੇ ਦਲ ਦੀ ਤਿਆਰੀ ਕਰਵਾਈ ਸਾਰੀਆਂ ਫੌਜਾਂ ਨੂੰ ਸਾਜਿਆ ਸ਼ਿੰਗਾਰਿਆ और सब नु हथियार शस्त्र वंड दिते गए ने, गोली सिक्का बारूद वंड दिता गया है, जिन्हू हथियार चाहिए सन सब नु हथियार दे के त्यार बर त्यार किया गया है।
बलि निखंग निकट जावे आयो,
और जदों बलि घोड़ा चल के राजे फतेह शाह दे नेड़े आया,
उठियो सभा में नृप दर्शायो,
घोड़ा आ गया त्यार होके राजे फतेह शाह ने देखिया,
अलग निखंग पाए कट बंद,
गात्रे च तेग पाई है और तेरा दा पत्था मोढ़िया ते धारण किया है,
लीन तनुक सुदृढ़ सरसंद,
और बड़े तिखे तीर पत्थे विच भरे ने, और बड़ा कठोर ते मजबूत तनख राजे फतेह शाह ने हाथ विच पकड़िया है,
अधिक मोल के सिपर तुम्हारे,
बड़ी कीमती ढाल सी, क्योंकि तेग ते ढाल दोवां दा संबंध है, ढाल बिना तेग किसे काम दी नहीं हुंदी, तो तेग दे नाल ढाल भी रखते सन जंग दे विच लड़न वास्ते दुश्मन दा वार रोकण लई, बड़ी कीमती ढाल सी राजे फतेह शाह ने ओ ढाल मोढ़े ते धारण कीती है,
चार सिकंदर बंद पिछारी,
मोढ़िया ते ढाल धारण करके ओनू पिछले पासे बन्निया है,
है चल चाले रुड नोवा,
और बड़ा चंचल ते बली घोड़ा है, उस घोड़े दे उत्ते सवार होया फतेह शाह,
मूर्ख ने विचार कर जुआ,
चढ़न समय मूर्ख ने कोई माड़ी जी विचार नहीं कीती, मैं की करन जा रहा,
जगतपति की समता चाहत,
जगतपति त्रिलोकी नाथ जगतनाथ संसार दे वाली वालिए दो जहान श्री गुरु गोबिंद सिंह साहब दी बराबरी करना चाहुंदा फतेह शाह,
चलियो पंच लड़बे सो मात,
लड़न वास्ते बड़े उमा नाल चढ़ के चलिया है,
बजत धुंद बजत बानी चले,
नगारे बजदे जा रहे ने, फौजा नाले दे चढ़ के चलिया हन,
तेकन शस्त्र जुत कलमले,
और बड़े तिखे तिखे शस्त्रां दे नाल कलमल कलमल करदे होए बड़ी काली नाल तुरे जा रहे ने,
फतेह शाह जब आगे पयो,
फतेह शाह सब तो मूरे होके अगे होके जदो चलिया,
कहे तुफंगन दल मंदयो,
दुका फड़के दे नाल दे सूरमे त्यार बर त्यार हो के दे नाल चढ़े हन,
हरी चंद आदक बड़ जोदे,
इन्हां सारियां फौजां दा जिहड़ा सब तो मुखी बली सूरमा सी ओ सी हरी चंद, इहदा जिक्र अगे कथा विच भी आउणा ते दसवें पातशाह महाराज जी ने अपनी बाणी बचित्र नाटक विच पंगाणी दे जंग दा वर्णन करदिआं इहदा भी जिक्र कीता, हरी चंद मारे सो जोधा लतारे, तो हरी चंद बड़ा सूरमा सी ना सारिआं विच, ये कह सकदे ना सारिआं फौजां दा केंद्र बिंदु सी ओ, जेड़ा बड़ा बलवान सी ओ भी इन्हां दे नाल चढ़ के चलिया है,
गुरु सो लड़न चले चित क्रोधे,
गुरु पातशाह नाल लड़न वास्ते जेड़े निर्वैर ने जेड़े नित कहंदे ने नानक नाम चढ़दी कला तेरे भाणे, सरबत दा भला मंगण वाले सतगुरां दे नाल लड़न वास्ते चले हन,
सेना अर ग्रामन खेड़ा,
बहुत सारे पिंडां दीआं छेड़ां इकट्ठियां कर लईआं, ਇਹ ਕਹਿ ਕੇ ਵੀ ਗੁਰੂ ਦੇ ਕੋਲ ਬੜਾ ਖਜ਼ਾਨਾ ਉੱਥੇ ਜਿੰਨੀ ਲੁੱਟ ਹੋਵੇਗੀ ਮਾਫ਼ ਹੋਵੇਗੀ ਤੁਹਾਨੂੰ ਤੁਸੀਂ ਨਾਲ ਚੱਲੋ ਇਹ ਤਾਂ ਕਹਿ ਕੇ ਬਹੁਤ ਸਾਰੀ ਛੇੜ ਇਕੱਠੀ ਕਰ ਲਈ
ਬੰਦੇ ਟੋਲ ਬ੍ਰਿੰਦ ਕੋ ਹੀਰ
ਬੜਾ ਵੱਡਾ ਟੋਲਾ ਬੰਨਿਆ ਗਿਆ ਫਤਿਹ ਸ਼ਾਹ ਦਾ ਦਲ ਬਹੁਤ ਵੱਡਾ ਇਕੱਠਾ ਹੋ ਗਿਆ ਹਜ਼ਾਰਾਂ ਦੀ ਗਿਣਤੀ ਚ
ਜਿੱਥੇ ਹੰਕਾਰ ਵਧਿਓ ਅਧਕਾਏ
ਨਿਗਾਹ ਫੇਰ ਕੇ ਵੇਖਿਆ ਨਾ ਆਪਣੇ ਦਲ ਵੱਲ ਹੰਕਾਰ ਨਾਲ ਛਾਤੀ ਫੁੱਲ ਗਈ ਇਹਦੀ ਏਡਾ ਵੱਡਾ ਦਲ ਆ ਮੇਰੇ ਅਧੀਨ ਇੰਨੀਆਂ ਫੌਜਾਂ ਨੇ ਵੇਖ ਕੇ ਫਤਿਹ ਸ਼ਾਹ ਦੇ ਮਨ ਚ ਬੜਾ ਹੰਕਾਰ ਆਇਆ
ਲੜੋ ਗੁਰੂ ਸਨ ਕੁਰਪ ਵਧਾਏ
ਔਰ ਕਹਿੰਦਾ ਲੜੋ ਗੁਰੂ ਜੀ ਦੇ ਨਾਲ ਮੈਂ ਲੜਾਂਗਾ ਰੋਸ ਵਧਾ ਕੇ ਰੋਸ ਕ੍ਰੋਧ ਵਧਾ ਕੇ ਜਾ ਕੇ ਲੜਾਂਗਾ
ਬਾਮ ਬਿਲੋਚਨ ਫਰਕਤ ਖੋਟਾ
ਸਤਨਾਮ ਸ੍ਰੀ ਜਦੋਂ ਕਿਸੇ ਨਾਲ ਅਣਹੋਣੀ ਹੁੰਦੀ ਹੈ ਨਾ ਪਹਿਲਾਂ ਸੋਝੀ ਸੁੱਝਣ ਲੱਗ ਪੈਂਦੀ ਹੈ ਕਹਿੰਦੇ ਜਦੋਂ ਚੜਿਆ ਨਾ ਤੇ ਬਦ ਸ਼ਗਨ ਸਭ ਤੋਂ ਪਹਿਲਾਂ ਹੋਇਆ ਇਹਦੀ ਖੱਬੀ ਅੱਖ ਫਰਕਣ ਲੱਗ ਪਈ ਯਾਨੀ ਕਿ ਸੰਕੇਤ ਮਿਲ ਰਹੇ ਨੇ ਇਹਨਾਂ ਵਾਸਤੇ ਨੇ ਸ਼ਗਨ ਅਪਸ਼ਗਨ ਸੰਕੇਤ ਮਿਲ ਰਹੇ ਨੇ ਫਤਿਹ ਸ਼ਾਹ ਲੈ ਜਾ ਦਲ ਆਪਣਾ ਉੱਥੇ ਹਾਲਤ ਬੜੀ ਮਾੜੀ ਹੋਣ ਵਾਲੀ ਹੈ ਤੁਹਾਡੀ ਮੁੜ ਕੇ ਤੁਹਾਡੀਆਂ ਪੁਸ਼ਤਾਂ ਨੇ ਵੀ ਸੋਚਣ ਤੋਂ ਲੜਨ ਤੋਂ ਡਰਨਾ ਹੈ ਕਿ ਕਦੇ ਲੜੋ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੂਰਮਿਆਂ ਨਾਲ ਨਾ ਲੜੋ, ਇਹਨਾਂ ਦੇ ਨਾਲ ਜਾ ਕੇ ਕਦੇ ਜੰਗ ਨਾ ਲੜੋ, ਇਹ ਹਾਲਤ ਇਹਨਾਂ ਦੀ ਹੋਣ ਵਾਲੀ, ਇਸ ਕਰਕੇ ਸੰਕੇਤ ਮਿਲ ਰਹੇ ਨੇ। ਇਹਦੇ ਨਾਲ ਇੱਕ ਜਿਹੜੇ ਵੱਧ ਸ਼ਗਨ ਨੇ, ਇੱਕ ਢਹਿੰਦੀ ਕਲਾ ਦੀ ਬਿਰਤੀ ਜਿਹੜੀ ਆ ਉਹ ਅੰਦਰ ਬਣ ਜਾਂਦੀ ਹੈ ਜਦੋਂ ਇਹਨਾਂ ਵੱਲ ਬੰਦਾ ਕੋਈ ਖਿਆਲ ਦਿੰਦਾ। ਖਾਲਸਾ ਨਹੀਂ ਇਹਨਾਂ ਦੀ ਕੋਈ ਪ੍ਰਵਾਹ ਕਰਦਾ, ਸੂਰਮਿਆਂ ਦੇ ਉੱਤੇ ਇਹ ਸ਼ਗਨ ਅਪਸ਼ਗਨਾਂ ਦੀ, ਗੁਰੂ ਘਰ ਦੇ ਸਿੱਖਾਂ ਉੱਤੇ ਕੋਈ ਲਾਗੂ ਨਹੀਂ ਹੁੰਦੀ ਬਿਰਤੀ, ਪਰ ਇਹਦੇ ਨਾਲ ਢਹਿੰਦੀ ਕਲਾ ਦੀ ਬਿਰਤੀ ਬਣ ਜਾਂਦੀ ਹੈ। ਮੰਨਦੇ ਸਨ, ਕਹਿੰਦੇ ਇਹਦੀ ਅੱਖ ਇੱਕ ਖੱਬੀ ਜਿਹੜੀ ਸੀ ਉਹ ਫਰਕਣ ਲੱਗ ਪਈ।
ਮੈਂ ਮਨ ਗਿਣੈ ਹਾਰ ਮਤ ਮੋਟਾ,
ਮੋਟੀ ਮਤ ਵਾਲੇ ਨੇ ਇਹ ਨਹੀਂ ਸੋਚਿਆ ਕਿ ਮੇਰੀ ਹਾਰ ਹੋਣੀ ਹੈ, ਇਸੇ ਕਰਕੇ ਮਾੜਾ ਸਗਨ ਦਿਸ ਰਿਹਾ ਹੈ।
ਨਗਰ ਪਾਵਤੇ ਸਨਮੁਖ ਚਾਲਾ, ਪੰਥ ਪਹਾੜਨ ਵਿਕਨ ਵਿਚਾਲਾ।
ਪਾਉਂਟਾ ਸਾਹਿਬ ਦੇ ਸਨਮੁਖ ਹੋ ਕੇ ਚੱਲ ਪਿਆ, ਬੜਾ ਬਿਖਮ ਪੈਂਡਾ ਤੈਅ ਕਰਦਾ ਹੋਇਆ ਸ੍ਰੀ ਨਗਰ ਤੋਂ ਇਹ ਪਾਉਂਟਾ ਸਾਹਿਬ ਵੱਲ ਵਧਿਆ। ਇਧਰ ਪਾਉਂਟਾ ਸਾਹਿਬ ਮਹਾਰਾਜ ਗੁਰੂ ਕਲਗੀਧਰ ਜੀ ਤਿਆਰੀਆਂ ਕਰ ਰਹੇ ਨੇ, ਪਰ ਉਧਰ ਉਹ ਜਿਹੜਾ 500 ਪਠਾਣ ਰੱਖਿਆ ਸੀ ਉਹ ਦਗੇਬਾਜ਼ ਹੋ ਗਏ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।